बेटा लूट लियो सरहंद जब बोसिंगन वद्यो उच्छा सो सुनो सबब अब जिम परियो खालसो धोए राओ।
वाहे गुरु जी का खालसा
वाहे गुरु जी की फतेह।
परम सत्कार सम्मान योग गुरु का खास रूप गुरु खालसा साध संगत वड़े भाग हन संध्या वेले दे सजे हुए दीवाना च हाजरियां भर के एकत्र होके नेता प्रति गुरु चरणा च जुड़ के गुरु खालसे पंथ दा पवित्र इतिहास बहुत ही प्यार सत्कार ते श्रद्धा सहित सरवण कर रहे। कौमां नूं सदा वास्ते जिउंदा रखण लई इतिहास वाचना जरूरी है। बिना इतिहास तो कोई भी कौम है वो लंबे समय तक नहीं चल सकती। और कौमां नूं अपना इतिहास सदा चेते रखना चाहिए और भली प्रकार नाल उसनूं वाचना चाहिए। उसे विचारधारा नूं मुख रखदिआं गुरु घरां विच संध्या दे समय इतिहास की कथा हुंदी है। जिथे सवेरे सिद्धांत की विचार हुंदी है गुरबाणी सिद्धांत है, उत्थे शाम दे समय दीवाना विच गुरु घरां अंदर इतिहास की कथा हुंदी है। सो गुरु पंथ का इतिहास आप जी सरवण कर रहे हो। खालसे ने सरहंद मारी है, सारा सरहंद उजाड़ के थे बना दिता है। पंथ ने गुरमता किया कि साहबजादिया का स्थान बनाया जाए। पुराने बजुर्गों को पुछया कि किस जगह से साहबजादे शहीद किए सन, तो उन्होंने बजुर्ग सिखा ने दसिया कि उत्थे थड़ा बनया होया वजीर खां ने आप बनाया सी। सारे पंथ ने एकत्र होकर आप अपने हथी सेवा करके साहबजादियों की यादगार कायम की और उस स्थान ते सुबह शाम सेवा करन वास्ते एक सिंह की ड्यूटी ला दिती और उत्थे रहण वाले सिंघां नूं किसी अगे हथ ना तड़ना पवे, इस करके इस पावन दरबार के नां ते जगीर भी ला दिती तां जो इत्थे गुरु घर दे विच साहबजादियां दे स्थान ते लंगर की प्रथा भी चलती रहे और इत्थे रहण वाले सिंघां दा खर्चा भी चलता रहे। तो इस प्रकार दे नाल गुरु पंथ ने साहबजादियां दी यादगार कायम की, निशान चुलाए ने साहबजादियां दे स्थान ते, नगारे सुशोभित किए ने, कड़ा प्रसाद दीआं देगां भेट कीतीआं और गुरु पंथ ने बड़े अदब ते सत्कार नाल साहबजादियां दे स्थान की पूजा की है। ये भावना रख के इस स्थान ते जो कामना रख के इस स्थान की सेवा करेगा उन्हां दीआं कामनावां पूर्ण होणगीआं। खालसा जी, आम करके मनुख दा सुभाव हुंदा कोई समस्या हुंदी है, किसे प्रकार दी कोई हानि होण लगदी है तां इह किसे ना किसे बाबे दी भाल करदा है कि उस समस्या तों बचण वास्ते मैं किसे बाबे दा आसरा लवां। और थावां थावां ते बाबे मिल जांदे ने, पर खालसा जी अगर तुहानूं कोई समस्या आउंदी है तां साडे वास्ते साडे बाबे साहिबजादा बाबा जुझार सिंह जी, बाबा अजीत सिंह जी, बाबा जोरावर सिंह जी, बाबा फतेह सिंह जी वो हाजर ने। उन्हां बाबिआं दे उन्हां पावन स्थानां ते हाजरी भरो, जो समस्या उत्थे चल के अरदास करो वो समस्या का समाधान होवेगा। होर किसी बाबे कोल होर किसी दंभी पखंडी कोल सानू जाण दी कोई लोड़ नहीं है। तो इस प्रकार नाल गुरु पंथ ने ਹੁਣ ਵਿਚਾਰ ਕੀਤੀ ਹੈ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਖਾਲਸੇ ਪੰਥ ਦਾ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਹੋਏ ਆਖੀਏ ਜੀ ਸਤਨਾਮ ਸਤਨਾਮ
ਸ਼੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ ਦੋਹੇਰਾ ਲੁੱਟ ਲਿਓ ਸਰਹੰਦ ਜਬ ਬਹੁ ਸਿੰਘਨ ਵਧਿਓ ਉਛਾਓ।
ਜਦੋਂ ਸਿੰਘਾਂ ਨੇ ਖਾਲਸੇ ਪੰਥ ਨੇ ਸਭ ਨੇ ਇਕੱਠਿਆਂ ਹੋ ਕੇ, ਕਿਉਂਕਿ ਬੁੱਢਾ ਦਲ ਤੇ ਤਰਨਾ ਦਲ ਦੋਵੇਂ ਇਕੱਠੇ ਸਨ, ਇੱਥੇ ਦੋਵਾਂ ਦਲਾਂ ਨੇ ਖਾਲਸੇ ਨੇ ਰਲ ਕੇ ਜਦੋਂ ਸਰਹੰਦ ਨੂੰ ਲੁੱਟ ਲਿਆ, ਸਰਹੰਦ ਨੂੰ ਮਾਰ ਲਿਆ, ਤੋ ਖਾਲਸੇ ਦੇ ਅੰਦਰ ਬੜਾ ਵੱਡਾ ਭਾਰੀ ਉਤਸ਼ਾਹ ਪੈਦਾ ਹੋਇਆ।
ਸੋ ਸੁਣੋ ਸਬਬ ਅਬ ਜਿਮ ਪਰਿਓ ਖਾਲਸੋ ਦੋਹੇਰਾਓ।
ਖਾਲਸਾ ਜੀ ਹੁਣ ਉਹ ਸਬਬ ਸੁਣੋ ਕਿ ਕਿਵੇਂ ਖਾਲਸਾ ਦੋ ਰਸਤਿਆਂ ਨੂੰ ਚੱਲਿਆ। ਅੱਧਾ ਦਲ ਪੰਥ ਤਰਨਾ ਦਲ ਉਹ ਇੱਕ ਦਿਸ਼ਾ ਨੂੰ ਚੱਲ ਪਿਆ, ਔਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਇੱਕ ਦਿਸ਼ਾ ਨੂੰ ਚੱਲ ਪਿਆ। ਜਿਵੇਂ ਪੰਥ ਦੋ ਹਿੱਸਿਆਂ ਦੇ ਵਿੱਚ ਸਬਬ ਕਰਕੇ ਵੰਡਿਆ ਗਿਆ, ਹੁਣ ਉਹ ਕਥਾ ਆਪ ਜੀ ਸਰਵਣ ਕਰੋ।
ਬਿਰਦ ਦਲ ਕੈ ਚੜ ਦਿੱਲੀਓ।
ਖਾਲਸਾ ਜੀ ਜੋ ਬਿਰਦ ਦਲ, ਬਿਰਦ ਦਾ ਮਤਲਬ ਹੁੰਦਾ ਬੁੱਢਾ, ਬੁੱਢਾ ਦਲ। ਖਾਲਸਾ ਜੀ ਬੁੱਢੇ ਦਲ ਦਾ ਜਿਹੜਾ ਨਾਂ ਬੁੱਢਾ ਦਲ ਪਿਆ, ਇਹ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ ਵਰ ਨਾਲ ਪਿਆ। ਛੇਵੇਂ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਜੀ ਜਦੋਂ ਗਵਾਲੀਅਰ ਦੇ ਕਿਲੇ ਚ ਬਹੁਤ ਫੌਜ ਲੈ ਕੇ ਨਾਲ ਗਏ ਸਨ, ਤੇ ਛੇਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ ਬਾਬਾ ਜੀ ਤੁਹਾਡੇ ਨਾਮ ਤੇ ਦਲ ਚੱਲੇਗਾ। ਤੋ ਨਵਾਬ ਕਪੂਰ ਸਿੰਘ ਦੇ ਸਮੇਂ ਫਿਰ ਜਦੋਂ ਪੰਥ ਹਿੱਸਿਆਂ ਵਿੱਚ ਦੋਵਾਂ ਹਿੱਸਿਆਂ ਵਿੱਚ ਵੰਡਿਆ ਗਿਆ, 40 ਸਾਲ ਤੋਂ ਉੱਪਰ ਦੀ ਜਿਹੜੀ ਉਮਰ ਦੇ ਸਿੰਘ ਸਨ ਉਹਦਾ ਬੁੱਢਾ ਦਲ ਬਣਿਆ, ਤੇ 40 ਸਾਲ ਤੋਂ ਥੱਲੇ ਦੇ ਜਿਹੜੇ ਸਿੰਘ ਸਨ ਉਹਦਾ ਤਰਨਾ ਦਲ ਬਣਿਆ। ਤੋ ਬਾਅਦ ਵਿੱਚ ਤਾਂ ਤਕਰੀਬਨ ਸਾਰਾ ਦਲ ਰਲ ਹੀ ਗਿਆ ਸੀ, ਇੱਕੋ ਮੇਕੀ ਹੋ ਗਿਆ ਸੀ, ਕੋਈ ਉਮਰ ਦਾ ਤਕਾਜ਼ਾ ਨਹੀਂ ਸੀ ਰਿਹਾ। ਵੱਡੀ ਉਮਰ ਦੇ ਸਿੰਘ ਵੀ ਤਰਨੇ ਦਲ ਦੇ ਵਿੱਚ ਸ਼ਾਮਲ ਹੁੰਦੇ ਰਹੇ, ਜੱਸਾ ਸਿੰਘ ਜੀ ਰਾਮਗੜੀਆ ਜਾਂ ਸਰਦਾਰ ਚੜ੍ਹਤ ਸਿੰਘ ਜੀ ਸ਼ੁਕਰ ਚੱਕੀਆ, ਇਹ ਸਾਰੇ ਤਰਨੇ ਦਲ ਦੇ ਸਿੰਘ ਸਨ। ਤੋ ਬੁੱਢੇ ਦਲ ਦੇ ਵਿੱਚ ਜੱਸਾ ਸਿੰਘ ਜੀ ਆਲੂ ਵਾਲੀਆ, ਨਵਾਬ ਕਪੂਰ ਸਿੰਘ ਜੀ। ਤੋ ਸ਼ਹੀਦਾਂ ਦੀ ਮਿਸਲ ਦੇ ਵਿੱਚ ਜਿਵੇਂ ਬਾਬਾ ਦੀਪ ਸਿੰਘ ਜੀ ਦੀ ਮਿਸਲ ਦੇ ਜਥੇਦਾਰ ਸਨ, ਇਹ ਬੁੱਢੇ ਦਲ ਦੇ ਵਿੱਚ ਸਨ। ਤੋ ਬੁੱਢਾ ਦਲ ਤੇ ਤਰਨਾ ਦਲ, ਇਹਨਾਂ ਦੋਹਾਂ ਦਾ ਜਿਵੇਂ ਆਪਸੀ ਮਤਾ ਹੋਇਆ ਹੈ, ਤੇ ਉਸ ਮਤੇ ਮੁਤਾਬਕ ਬੁੱਢੇ ਦਲ ਨੇ ਆਖਿਆ ਕਿ ਖਾਲਸਾ ਜੀ ਦਿੱਲੀ ਤੇ ਹਮਲਾ ਕਰੋ, ਦਿੱਲੀ ਵੱਲ ਚਾਲਾ ਪਾਓ।
ਤਰਨਾ ਕਹਿ ਮੁੜੋ ਵੱਲ ਲਾਹੌਰ,
ਤੇ ਜਿਹੜੇ ਤਰਨੇ ਦਲ ਦੇ ਸਿੰਘ ਸਨ ਉਹ ਕਹਿਣ ਲੱਗੇ ਕਿ ਲਾਹੌਰ ਵੱਲ ਮੁੜ ਚੱਲੀਏ, ਸਰਹੰਦ ਤੋਂ ਲਾਹੌਰ ਤੇ ਚੱਲ ਕੇ ਹਮਲਾ ਕਰੋ। ਖਾਲਸਾ ਜੀ ਵੇਖੋ ਜਿਹੜੇ ਬਚਨ ਪਿਆਰੇ ਭਾਈ ਦਇਆ ਸਿੰਘ ਨੇ ਕਹੇ ਸੀ ਨਾ ਅੰਮ੍ਰਿਤ ਛਕਦਿਆਂ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲੋਂ ਖੰਡੇ ਦੀ ਪੌਲ ਲੈਂਦਿਆਂ ਭਾਈ ਦਇਆ ਸਿੰਘ ਜੀ ਨੂੰ ਪੁੱਛਿਆ ਸੀ ਦਇਆ ਸਿੰਘ ਲੜੋਗੇ, ਤੇ ਦਇਆ ਸਿੰਘ ਨੇ ਕਿਹਾ ਸੀ ਮਹਾਰਾਜ ਆਗਿਆ ਕਰੋ ਲਾਹੌਰ ਤੇ ਹਮਲਾ ਕਰਨਾ ਕਿ ਦਿੱਲੀ ਤੇ। ਉਹ ਹਵਾ ਵਿੱਚ ਨਹੀਂ ਸੀ ਕਹੀ ਗੱਲ, ਉਹ ਅੱਜ ਸਾਰਥਕ ਹੋ ਰਹੀ ਹੈ। ਹੁਣ ਦਲ ਵਿੱਚ ਇੰਨੀ ਤਾਕਤ ਹੈ ਪੰਥ ਵਿੱਚ ਕਿ ਪੰਥ ਚਾਹੇ ਲਾਹੌਰ ਤੇ ਵੀ ਕਬਜ਼ਾ ਕਰ ਸਕਦਾ ਤੇ ਪੰਥ ਚਾਹੇ ਦਿੱਲੀ ਤੇ ਵੀ ਕਬਜ਼ਾ ਕਰ ਸਕਦਾ। ਇਸ ਕਰਕੇ ਬੁੱਢੇ ਦਲ ਵਾਲੇ ਸਿੰਘ ਕਹਿੰਦੇ ਜੀ ਦਿੱਲੀ ਤੇ ਚੱਲ ਕੇ ਕਬਜ਼ਾ ਕਰੀਏ, ਦਿੱਲੀ ਤੇ ਹਮਲਾ ਕਰੀਏ। ਤਰਨੇ ਦਲ ਵਾਲੇ ਸਿੰਘ ਕਹਿੰਦੇ ਜੀ ਲਾਹੌਰ ਤੇ ਚੱਲ ਕੇ ਕਬਜ਼ਾ ਕਰੀਏ।
ਕੋ ਕਹਿ ਚੜ ਲੋ ਪਹਾੜ,
ਵਿੱਚੋਂ ਕਈ ਸਿੰਘ ਕਹਿਣ ਲੱਗੇ ਖਾਲਸਾ ਜੀ ਪਹਾੜ ਦਾ ਇਲਾਕਾ ਬੜਾ ਵਧੀਆ ਤੇ ਆਪਾਂ ਪਹਾੜ ਦਾ ਇਲਾਕਾ ਮਾਰ ਲਈਏ।
ਉਹ ਕਹਿ ਲੋ ਦੱਖਣ ਉਜਾੜ,
ਕਈ ਸਿੰਘ ਕਹਿੰਦੇ ਦੱਖਣ ਦਿਸ਼ਾ ਦਾ ਉਜਾੜ ਬੜਾ ਦੂਰ ਤੱਕ ਹੈ ਤੇ ਚਲੋ ਦੱਖਣ ਦਿਸ਼ਾ ਤੇ ਹਮਲਾ ਕਰਕੇ ਅਧੀਨ ਕਰ ਲਈਏ।
ਜਿਤਨੇ ਮੁਖ ਤਿਤਨੇ ਸੋ ਬੋਲਾ,
ਜਿੰਨੇ ਸਿੰਘ ਸਨ, ਜਿੰਨੇ ਜਥੇਦਾਰ ਸਨ, ਜਿੰਨੇ ਉਹਨਾਂ ਦੇ ਮੂੰਹ ਨੇ ਓਨੀਆਂ ਗੱਲਾਂ ਓਨੇ ਬੋਲੋ ਬੋਲਦੇ ਹਨ।
ਆਪਣੇ ਆਪਣੇ ਰੁਕਨ ਸੋ ਟੋਲਾ,
ਆਪੋ ਆਪਣੇ ਰੁਕਨ ਨੂੰ ਆਪਣੇ ਆਪਣੇ ਬਲ ਨੂੰ ਤੋਲਦੇ ਹਨ।
ਬੁੱਢੋ ਦਲ ਚੜ ਲੰਘ ਤੁਰਿਓ ਅਗਾਏ,
ਆਖਿਰਕਾਰ ਫੈਸਲਾ ਹੋਇਆ ਕਿ ਜਿਹਨੇ ਜਿੱਧਰ ਜਾਣਾ ਉਹਦੀ ਇੱਛਾ ਹੈ। ਤੋ ਬੁੱਢੇ ਦਲ ਨੇ ਫੈਸਲਾ ਕੀਤਾ, ਉਹ ਸਰਹੰਦ ਤੋਂ ਦਿੱਲੀ ਵਾਲੇ ਪਾਸੇ ਨੂੰ ਬੁੱਢੇ ਦਲ ਨੇ ਚਾਲੇ ਪਾ ਦਿੱਤੇ।
ਤਰਨਾ ਹਟਿਓ ਮੁੜ ਪਿਛਲੇ ਰਾਏ,
ਜਿਹੜਾ ਤਰਨਾ ਦਲ ਸੀ ਉਹ ਸਰਹੰਦ ਤੋਂ ਪਿਛਾਂ ਨੂੰ ਮਾਝੇ ਵਾਲੇ ਇਲਾਕੇ ਨੂੰ ਦੁਆਬੇ ਵਾਲੇ ਪਾਸੇ ਨੂੰ ਲੰਘਦੇ ਹੋਏ ਪਿਛਾਂ ਨੂੰ ਮੁੜ ਪਏ।
ਸੋਹਿਓ ਜਾਗਿਰ ਦੇ ਲਾਹੌਰ
ਕਰਨਾ ਦਲ ਜਿਹੜਾ ਸੀ ਜਿਵੇਂ ਕਿ ਚੜ੍ਹਤ ਸਿੰਘ ਸ਼ੁਕਰ ਚੱਕੀਆ ਨਕਈਆਂ ਦੀ ਮਿਸਲ ਕਨਈਆਂ ਦੀ ਮਿਸਲ ਇਹ ਜਿੰਨੇ ਤਰਨੇ ਦਲ ਦੀਆਂ ਫੌਜਾਂ ਸਨ ਇਹ ਸਾਰੇ ਜਾ ਕੇ ਲਾਹੌਰ ਦੇ ਇਰਦ ਗਿਰਦ ਲਾਹੌਰ ਜਾ ਦੇ ਇਹਨਾਂ ਨੇ ਦਰਸ਼ਨ ਦਿੱਤੇ ਹਨ।
ਕੀਰਤਨ ਕਰੀ ਪਰ ਦਿੱਲੀ ਦੌੜ
ਔਰ ਇਧਰ ਬੁੱਢੇ ਦਲੀਆਂ ਨੇ ਦਿੱਲੀ ਵਾਲੇ ਪਾਸੇ ਨੂੰ ਹੱਲਾ ਬੋਲਿਆ ਦਿੱਲੀ ਵਾਲੇ ਪਾਸੇ ਨੂੰ ਚਾਲਾ ਪਾਇਆ ਹੈ।
ਰਸਤੇ ਮਦ ਵੜਿਆ ਮੈਂ ਸ਼ਹਿਰ
ਬੁੱਢਾ ਦਲ ਜਦੋਂ ਦਿੱਲੀ ਵੱਲ ਵਧਿਆ ਤੇ ਰਸਤੇ ਵਿਚ ਜਿਹੜੇ ਵੱਡੇ ਵੱਡੇ ਸ਼ਹਿਰ ਆਉਂਦੇ ਹਨ
ਮਾਰ ਲੁੱਟ ਲਏ ਖਾਲਸੇ ਲਹਿਰ
ਖਾਲਸੇ ਦੇ ਉਹ ਨਗਰ ਲੁੱਟ ਲਏ ਨੇ ਉਹਨਾਂ ਨਗਰਾਂ ਦੇ ਉੱਤੇ ਹੱਲਾ ਬੋਲਿਆ। ਖਾਲਸਾ ਜੀ ਉਦੋਂ ਪੰਥ ਹੀ ਨਾ ਦਲਾਂ ਪੰਥਾਂ ਦਾ ਸੀ। ਅੱਜ ਕੱਲ ਕਈ ਵੀਰ ਜਿਹੜੇ ਇਤਿਹਾਸ ਤੋਂ ਅਣਜਾਣੂ ਨੇ ਉਹ ਕਹਿੰਦੇ ਜੀ ਨਿਹੰਗਾਂ ਸਿੰਘਾਂ ਦੀ ਕੀ ਦੇਣ ਹੈ ਪੰਥ ਨੂੰ। ਖਾਲਸਾ ਜੀ ਪੰਥ ਹੀ ਨਿਹੰਗ ਸਿੰਘਾਂ ਦਾ ਸੀ, ਹੈ ਨੀ ਸਾਰੇ ਨਿਹੰਗ ਸਿੰਘ ਬੁੱਢਾ ਦਲ ਤਰਨਾ ਦਲ ਵੇਖੋ ਕੋਈ ਹੋਰ ਸੰਪਰਦਾ ਹੈ ਵਿੱਚ। ਆ ਇਤਿਹਾਸ ਹੈ 200 ਸਾਲ ਪਹਿਲਾਂ ਲਿਖਿਆ ਉਹ ਇਹ ਇਤਿਹਾਸ ਜ਼ਿਕਰ ਹੋ ਰਿਹਾ ਕਿ ਉਦੋਂ ਕੋਈ ਹੋਰ ਸੰਪਰਦਾ ਤਾਂ ਨਹੀਂ ਸੀ ਨਜ਼ਰ ਆਉਂਦੀ। ਇਹ ਪੰਥ ਹੀ ਸੀ ਨਾ ਬੁੱਢਾ ਦਲ ਤਰਨਾ ਦਲ ਇਹ ਨਿਹੰਗ ਸਿੰਘਾਂ ਦਾ ਪੰਥ ਸੀ, ਵਿੱਚ ਹੀ ਸਾਰੀਆਂ ਮਿਸਲਾਂ ਜਿਹੜੀਆਂ ਸਾਨੂੰ ਜਜ਼ਬ ਸਨ। ਸੋ ਇਸ ਕਰਕੇ ਐਸੀ ਵਿਚਾਰ ਨਹੀਂ ਕਰਨੀ ਚਾਹੀਦੀ। ਤੋ ਇੱਥੇ ਕਹਿਣ ਲੱਗੇ ਕਿ ਬੁੱਢੇ ਦਲ ਨੇ ਜਦੋਂ ਦਿੱਲੀ ਵਾਲੇ ਪਾਸੇ ਚਾਲਾ ਪਾਇਆ ਰਸਤੇ ਵਿੱਚ ਅਨੇਕਾਂ ਨਗਰ ਆਏ, ਉਹਨਾਂ ਨਗਰਾਂ ਦੇ ਉੱਤੇ ਸਿੰਘ ਆਪਣਾ ਸ਼ੇਰ ਪੰਜਾ ਮਾਰਦੇ ਜਾ ਰਹੇ ਨੇ।
ਜਾ ਪਹੁੰਚੇ ਉੱਠ ਗਿਆ ਅਜ਼ੀਮਾਬਾਦ,
ਸਿੰਘ ਚਲਦਿਆਂ ਚਲਦਿਆਂ ਅਜ਼ੀਮਾਬਾਦ ਅੱਜ ਨੂੰ ਤਰਾਵੜੀ ਵੀ ਕਹਿੰਦੇ ਨੇ ਉੱਥੇ ਆ ਪਹੁੰਚੇ ਹਨ।
ਉੱਥੋਂ ਤਰਾਵੜੀ ਜਿਸ ਨਾਮ ਆਦ,
ਇਹਦਾ ਨਾਮ ਅਜ਼ੀਮਾਬਾਦ ਹੈ ਪਰ ਇਹਦਾ ਜਿਹੜਾ ਪਹਿਲਾ ਨਾਂ ਹੈ ਉਹ ਤਰਾਵੜੀ ਹੈ।
ਮਾਰ ਸ਼ਹਿਰ ਤੋਂ ਕਰ ਦਿਓ ਡੇਰਾ,
ਖਾਲਸੇ ਨੇ ਤਰਾਵੜੀ ਮਾਰ ਲਿਆ, ਤਰਾਵੜੀ ਤੇ ਹਮਲਾ ਕੀਤਾ, ਮਾਰ ਕੇ ਤਰਾਵੜੀ ਵਿੱਚ ਡੇਰਾ ਕਰ ਲਿਆ।
ਕਰ ਦਿਓ ਕੋਚ ਪਇਓ ਅਗਲ ਸਵੇਰਾ,
ਔਰ ਅਗਲੇ ਸਵੇਰ ਹੀ ਖਾਲਸੇ ਨੇ ਤਰਾਵੜੀ ਤੋਂ ਅੱਗੇ ਨੂੰ ਚਾਲਾ ਪਾ ਦਿੱਤਾ।
ਸੋਹੇਰਾ ਸ਼ਿਆਮ ਸਿੰਘ ਕਹਿ ਜੋ ਅੱਗੇ ਕਰੋੜਾ ਸਿੰਘ ਮੁਖਤਿਆ,
ਖਾਲਸਾ ਜੀ ਜਿਹੜੀ ਮਿਸਲ ਕਰੋੜੀਆਂ ਦੀ ਸੀ ਇਹ ਵੀ ਬੁੱਢੇ ਦਲ ਦੇ ਨਾਲ ਹੀ ਰਹਿੰਦੀ ਸੀ ਤੇ ਮਿਸਲ ਕਰੋੜੀਆਂ ਦੇ ਜਥੇਦਾਰ ਸਨ ਜਥੇਦਾਰ ਕਰੋੜਾ ਸਿੰਘ ਜੀ ਔਰ ਇਹਨਾਂ ਦੇ ਜਿਹੜੇ ਵੱਡੇ ਆਗੂ ਸਨ ਉਹ ਜਥੇਦਾਰ ਸ਼ਾਮ ਸਿੰਘ ਜੀ ਨਾਰੋਕੇ ਵਾਲੇ ਸਨ ਜੋ ਭਾਈ ਰਤਨ ਸਿੰਘ ਜੀ ਭੰਗੂ ਦੇ ਨਾਨਾ ਜੀ ਸਨ ਜਿਨ੍ਹਾਂ ਨੇ ਇਤਿਹਾਸ ਲਿਖਿਆ ਹੈ। ਸਰਦਾਰ ਸ਼ਾਮ ਸਿੰਘ ਜੀ ਦੇ ਅੱਗੇ ਉਹਨਾਂ ਦੇ ਜਿਹੜੇ ਮੁਖਤਿਆਰ ਸਨ ਇਸ ਮਿਸਲ ਨੂੰ ਚਲਾਉਣ ਵਾਲੇ 12,000 ਫੌਜ ਹੁੰਦੀ ਸੀ ਇਹਨਾਂ ਦੇ ਨਾਲ ਬਾਬਾ ਸ਼ਾਮ ਸਿੰਘ ਜੀ ਦੇ ਨਾਲ ਤੇ ਉਹਦੇ ਜਿਹੜੇ ਮੁਖਤਿਆਰ ਸਨ ਉਹ ਜਥੇਦਾਰ ਕਰੋੜਾ ਸਿੰਘ ਜੀ ਸਨ ਜਿਨ੍ਹਾਂ ਦੇ ਨਾਂ ਤੇ ਮਿਸਲ ਕਰੋੜ ਸਿੰਘੀਆਂ ਦਾ ਮਿਸਲ ਕਰੋੜੀਆਂ ਦਾ ਨਾਂ ਪਿਆ ਸੀ।
ਟੁਕਿਓ ਸਜਾਏ ਸਰਾਏ ਟਿਗ ਖੇਲਤ ਫਿਰਤ ਸ਼ਿਕਾਰ,
ਤੇ ਕਹਿੰਦੇ ਜਥੇਦਾਰ ਕਰੋੜਾ ਸਿੰਘ ਜੀ ਕਿਤੇ ਸੁਭਾਵਿਕ ਸ਼ਿਕਾਰ ਖੇਡਦੇ ਖੇਡਦੇ ਜਿਹੜੀ ਤਰਾਵੜੀ ਦੀ ਸਰਾਂ ਹੈ ਨਾ ਉਹਦੇ ਕੋਲ ਚਲੇ ਗਏ, ਵਿਚਰਦਿਆਂ ਵਿਚਰਦਿਆਂ ਸੈਲ ਕਰਦਿਆਂ ਕਰਦਿਆਂ ਟਹਿਲਦਿਆਂ ਟਹਿਲਦਿਆਂ ਕਿਤੇ ਉਸ ਸਰਾਂ ਦੇ ਕੋਲ ਚਲੇ ਗਏ।
ਸਰਾਏ ਹੁਆ ਸੀ ਬੜ ਮਜ਼ਬੂਤ,
ਜਿਹੜੀ ਉਹ ਸਰਾਂ ਸੀ ਬੜੀ ਮਜ਼ਬੂਤ ਸੀ ਸ਼ਹਿਰ ਦੀ ਬਣੀ ਹੋਈ।
ਕਰਵਾਇਓ ਬੰਦੇ ਯੋ ਯਤਨ ਬਹੁਤ,
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਵੀ ਇਸ ਸਰਾਂ ਦੇ ਉੱਤੇ ਕਬਜ਼ਾ ਕੀਤਾ ਸੀ ਤਰਾਵੜੀ ਤੇ, ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਵੀ ਹਮਲਾ ਕੀਤਾ ਸੀ।
ਬੜੀ ਸੀ ਬਹੁਤ ਸਿਪਾਹੀ,
ਜਿਹੜੀ ਸਰਾਂ ਸੀ ਇਹਦੇ ਵਿੱਚ ਕਾਫੀ ਸਿਪਾਹੀ ਇਕੱਠੇ ਹੋਏ ਹੋਏ ਸਨ ਤਰਾਵੜੀ ਚ ਡਰਦੇ ਹੋਏ ਸਿੰਘਾਂ ਕੋਲੋਂ, ਇਸ ਸਰਾਂ ਦੇ ਵਿੱਚ ਜਾ ਕੇ ਇਕੱਠੇ ਹੋ ਗਏ ਸਨ।
ਕਿਨ ਗੋਲੀ ਦੀ ਨੀਂ ਵਿੱਚੋਂ ਚਲਾਏ,
ਜਦੋਂ ਜਥੇਦਾਰ ਕਰੋੜਾ ਸਿੰਘ ਜੀ ਉਧਰ ਨੂੰ ਗਏ ਕਿਤੇ ਟਹਿਲਦਿਆਂ ਤੇ ਉਹਨਾਂ ਸਿਪਾਹੀਆਂ ਵਿੱਚੋਂ ਕਿਸੇ ਨੇ ਬੰਦੂਕ ਦੀ ਸਿਸਤ ਬੰਨੀ ਤੇ ਗੋਲੀ ਚਲਾ ਦਿੱਤੀ, ਉਹ ਗੋਲੀ ਜਥੇਦਾਰ ਕਰੋੜਾ ਸਿੰਘ ਜੀ ਨੂੰ ਆ ਕੇ ਵੱਜੀ।
ਆਏ ਲੱਗੀ ਕਰੋੜਾ ਸਿੰਘ ਦੇ
ਜਥੇਦਾਰ ਕਰੋੜਾ ਸਿੰਘ ਦੀ ਛਾਤੀ ਵਿੱਚ ਉਹ ਗੋਲੀ ਵੱਜੀ ਅਚਾਨਕ ਅਚਨਚੇਤ, ਉਹ ਤਾਂ ਸੁਭਾਵਕ ਗਏ ਸਨ, ਉਹਨਾਂ ਸਿਪਾਹੀਆਂ ਨੇ ਸੋਚਿਆ ਵੀ ਸ਼ਾਇਦ ਸਾਡੇ ਤੇ ਹਮਲਾ ਕਰਨ ਨੂੰ ਆ ਗਏ ਨੇ, ਉਹਨਾਂ ਵਿੱਚੋਂ ਕਿਸੇ ਨੇ ਗੋਲੀ ਦਾਗ ਦਿੱਤੀ।
ਸੋ ਮਰ ਗਇਓ ਫੂਕਿਓ ਉਸ ਦੇ,
ਉਹ ਜਥੇਦਾਰ ਕਰੋੜਾ ਸਿੰਘ ਜੀ ਦਾ ਸਰੀਰ ਉੱਥੇ ਹੀ ਸ਼ਾਂਤ ਹੋ ਗਿਆ, ਸਰੀਰ ਤਿਆਗ ਦਿੱਤਾ, ਸ਼ਹੀਦੀ ਪਾ ਗਏ। ਉਸੇ ਜਗ੍ਹਾ ਦੇ ਉੱਤੇ ਫਿਰ ਜਥੇਦਾਰ ਕਰੋੜਾ ਸਿੰਘ ਜੀ ਦਾ ਬਾਬਾ ਸ਼ਾਮ ਸਿੰਘ ਜੀ ਹੋਣਾ ਨੇ ਅੰਤਮ ਸੰਸਕਾਰ ਕੀਤਾ।
ਅਗਲੇ ਦਿਨ ਪੰਥ ਤੁਰਿਓ ਅਗੇਰੇ,
ਉਹਨਾਂ ਸਿਪਾਹੀਆਂ ਨੂੰ ਵੀ ਸੋਧਾ ਲਾਇਆ ਜਿਨ੍ਹਾਂ ਨੇ ਗੋਲੀ ਚਲਾਈ ਸੀ, ਉਹਨਾਂ ਦੇ ਕੋਲੋਂ ਵੀ ਚੰਗੀ ਤਰ੍ਹਾਂ ਉਹਨਾਂ ਨੂੰ ਸੋਧਾ ਲਾ ਕੇ ਉਹਨਾਂ ਨੂੰ ਤਨਖਾਹ ਲਾਈ, ਜੁਰਮਾਨਾ ਲਾਇਆ। ਅਗਲੇ ਦਿਨ ਤਰਾਵੜੀ ਤੋਂ ਇਸ ਤਰ੍ਹਾਂ ਖਾਲਸੇ ਪੰਥ ਨੇ ਚਾਲਾ ਪਾਇਆ।
ਆਏ ਲੁੱਟੇ ਦਲ ਸ਼ਹਿਰ ਕਨੇਰੇ,
ਤੇੜੇ ਜਿੰਨੇ ਸ਼ਹਿਰ ਆਉਂਦੇ ਨੇ ਜਿੰਨੇ ਨਗਰ ਆਉਂਦੇ ਨੇ ਉਹਨਾਂ ਨਗਰਾਂ ਸ਼ਹਿਰਾਂ ਨੂੰ ਦਲ ਜਾ ਕੇ ਲੁੱਟਦਾ, ਬੁੱਢਾ ਦਲ ਜਾ ਕੇ ਹਮਲਾ ਕਰਦਾ ਹੈ।
ਮਲੀ ਮਾਰ ਲੁੱਟ ਹਾਸੀ ਹਿੱਸਾ,
ਇੱਦਾਂ ਜਾ ਕੇ ਬਹੁਤ ਨਗਰਾਂ ਦੇ ਵਿੱਚ ਮੱਲ ਮਾਰਦਿਆਂ ਸਿੰਘ ਉਧਰ ਹਾਂਸੀ ਹਿਸਾਰ ਦਾ ਜਿਹੜਾ ਇਲਾਕਾ ਹੈ, ਬਾਂਗਰ ਦਾ ਇਲਾਕਾ ਹਰਿਆਣੇ ਚ ਚਲਾ ਗਿਆ। ਉਸ ਇਲਾਕੇ ਨੂੰ ਸਿੰਘ ਜਾ ਨਿਕਲੇ ਨੇ, ਹਾਂਸੀ ਤੇ ਹਿਸਾਰ ਵਿੱਚ ਜਾ ਕਬਜ਼ਾ ਕੀਤਾ ਹੈ।
ਫਿਰ ਮੁੜ ਆਏ ਵੱਲ ਜੀਂਦ ਕਰਨ ਨਾਲ,
ਹਾਂਸੀ ਹਿਸਾਰ ਨੂੰ ਨਿਕਲ ਗਏ ਤਰਾਵੜੀ ਵਾਲੇ ਪਾਸਿਓ ਵਿੱਚੋਂ ਦੀ, ਹਾਂਸੀ ਹਿਸਾਰ ਨੂੰ ਜਿੱਤਦਿਆਂ ਹੋਇਆ ਉੱਥੇ ਮੱਲਾਂ ਮਾਰਦਿਆਂ ਉੱਥੋਂ ਫਿਰ ਪਿਛਾਂ ਨੂੰ ਵਾਪਸ ਆਏ, ਜੀਂਦ ਆ ਗਏ। ਜੀਂਦ ਤੋਂ ਕਰਨਾਲ ਆ ਗਏ, ਕਰਨਾਲ ਆ ਸਿੰਘਾਂ ਨੇ ਆਪਣੇ ਨਿਸ਼ਾਨ ਚੁਲਾਏ ਹਨ।
ਟਿਗ ਜਮਨਾ ਉਹ ਟਿਗੋ ਪਹਾੜ,
ਜਮਨਾ ਦੇ ਨੇੜੇ ਨੇੜੇ ਤੇ ਪਹਾੜ ਵਾਲੇ ਪਾਸੇ ਦੇ ਨੇੜੇ ਨੇੜੇ ਜਿੰਨਾ ਇਲਾਕਾ ਹੈ,
ਉਹ ਖਾਲਸਾ ਕਰੀ ਕੋਲੜੇ ਦਾ,
ਉਹ ਖਾਲਸੇ ਨੇ ਉੱਥੇ ਆਪਣੀ ਰੋਕ ਕਰ ਲਈ ਹੈ। ਭਾਵ ਜਿੰਨੀ ਰਈਅਤ ਆ ਉੱਥੋਂ ਦੇ ਲੋਕ ਨੇ, ਉਹਨਾਂ ਨੂੰ ਖਾਲਸੇ ਪੰਥ ਨੇ ਆਪਣੇ ਤਾਬਿਆਂ ਆਪਣੇ ਜ਼ੇਰ ਕਰ ਲਿਆ ਹੈ।
ਪੰਜ ਮਿਸਲ ਤੇ ਪਏ ਮਜੈਲ,
ਏਦਾਂ ਖਾਲਸਾ ਜੀ ਜਿਹੜੀਆਂ ਪੰਜ ਮਿਸਲਾਂ ਸਨ ਮਜੈਲਾਂ ਦੀਆਂ,
ਛੱਟਵੇਂ ਲੱਗ ਗਏ ਮਲਵਈ ਗਏ,
ਤੇ ਛੇਵੇਂ ਜਿਹੜੇ ਸਨ ਇਹ ਮਲਵਈ ਨਾਲ ਰਲ ਗਏ। ਪੰਜ ਮਿਸਲਾਂ ਤਾਂ ਬੁੱਢੇ ਦਲ ਦੀਆਂ ਮਜੈਲਾਂ ਦੀਆਂ ਸਨ। ਆਲੂ ਵਾਲੀਆਂ ਦੀ ਮਿਸਲ ਹੈ, ਸਿੰਘਪੁਰੀਆਂ ਦੀ ਨਵਾਬ ਕਪੂਰ ਸਿੰਘ ਹੋਣਾ ਦੀ ਮਿਸਲ ਹੈ, ਤੋ ਇਸੇ ਤਰ੍ਹਾਂ ਬਾਕੀ ਜਿਹੜੀਆਂ ਮਿਸਲਾਂ ਨੇ ਪੰਜ, ਉਹਨਾਂ ਦੇ ਨਾਲ ਇਹ ਮਲਵਈ ਸਿੰਘ ਜਿਹੜੇ ਇੱਧਰ ਮਾਲਵੇ ਦੇ ਇਲਾਕੇ ਚ ਰਹਿਣ ਵਾਲੇ ਆ, ਫੂਲਕਿਆਂ ਦੀ ਵੰਸ਼ ਵਾਲੇ ਜਿਹਨਾਂ ਨੂੰ ਫੂਲ ਦੀ ਮਿਸਲ ਕਹਿੰਦੇ ਨੇ, ਬਾਬਾ ਅੱਲਾ ਸਿੰਘ ਹੋਣੀ, ਇਹ ਵੀ ਖਾਲਸੇ ਦੇ ਨਾਲ ਆ ਰਲੇ ਨੇ, ਕਿਉਂਕਿ ਜਿਹੜਾ ਹਾਂਸੀ ਹਿਸਾਰ ਦਾ ਇਲਾਕਾ ਸੀ ਇਹਨਾਂ ਦੇ ਅਧੀਨ ਪੈਂਦਾ ਸੀ ਮਲਵਈਆਂ ਦੇ, ਤੋ ਇਹ ਵੀ ਦਲ ਪੰਥ ਦੇ ਨਾਲ ਇਹ ਆ ਰਲੇ ਹਨ।
ਉਨਕੋ ਰਈਅਤ ਦੀਨੋ ਠਹਿਰਾਏ,
ਜਿੰਨਾ ਇਹ ਮਾਲਵੇ ਦਾ ਇਲਾਕਾ ਸਿੰਘਾਂ ਨੇ ਸੋਧਿਆ, ਹਾਂਸੀ ਹਿਸਾਰ ਤੱਕ ਦਾ ਇਲਾਕਾ, ਇਧਰ ਜਮਨਾ ਤੱਕ ਦਾ ਇਲਾਕਾ, ਉਹ ਖਾਲਸੇ ਨੇ ਇਹਨਾਂ ਮਲਵਈਆਂ ਨੂੰ ਸੌਂਪ ਦਿੱਤਾ ਹੈ, ਇਹਨਾਂ ਮਲਵਈਆਂ ਦੀ ਉਹਨਾਂ ਨੂੰ ਰੀਅਤ ਬਣਾ ਦਿੱਤਾ ਹੈ।
ਲੈ ਨਜ਼ਰਾਨੇ ਟਕੇ ਚੁਕਾਏ,
ਜਿਹੜੇ ਮਲਵਈ ਸਿੰਘ ਨੇ ਇਹਨਾਂ ਨੂੰ ਖਾਲਸੇ ਨੇ ਆਪਣੇ ਮਤਹਿਤ ਕਰ ਲਿਆ, ਆਖਿਆ ਵੀ ਤੁਸੀਂ ਸਾਨੂੰ ਟਕੇ ਤਾਰਨੇ ਨੇ, ਲੋਕਾਂ ਕੋਲੋਂ ਤੁਸੀਂ ਲੈਣੇ ਨੇ, ਔਰ ਉਹਦੇ ਵਿੱਚੋਂ ਜਿਹੜਾ ਹਿੱਸਾ ਸਾਡਾ ਪੰਥ ਦਾ ਬਣਦਾ ਦਲ ਖਾਲਸੇ ਦਾ, ਉਹ ਦਲ ਖਾਲਸੇ ਨੂੰ ਤੁਸੀਂ ਭੇਟ ਕਰਨਾ ਹੈ।
ਦੋਹੇਰਾ ਲਾਕ ਪਟਿਆਲੇ ਨਾ ਬਿਓ ਜੀਂਦ ਕੈਂਤਲ ਛੱਡਦਾ ਏ,
ਇਧਰ ਪਟਿਆਲੇ ਤੱਕ ਨਾਭੇ ਦਾ ਇਲਾਕਾ, ਜੀਂਦ ਦਾ ਕੈਂਥਲ ਦਾ, ਇਹ ਜਿੰਨੀਆਂ ਰਿਆਸਤਾਂ ਹਨ।
ਬਾਲੋ ਵਾਲ ਪਧੂੜ ਲਓ ਸੈਨੋ ਮਹਿਰਾਜ ਛੁਡਾਏ,
ਬਾਲੋਵਾਲ ਦਾ ਇਲਾਕਾ, ਭਦੋੜ, ਸਹਿਣਾ, ਮਹਿਰਾਜ, ਆ ਜਿਹੜੇ ਇਧਰਲੇ ਪਾਸੇ ਮਾਲਵੇ ਵਿੱਚ ਪਿੰਡ ਨੇ ਬਾਈਏ ਫੂਲਕਿਆਂ ਦੀ ਅੰਸ ਵੰਸ ਦੇ, ਇਹ ਸਾਰੇ ਛੁਡਾ ਕੇ ਮਲਵਈਆਂ ਨੂੰ ਫੂਲਕਿਆਂ ਦੀ ਵੰਸ ਵਾਲਿਆਂ ਨੂੰ ਦੇ ਦਿੱਤੇ ਹਨ।
ਹੋਰ ਬਿਰਾਲ ਜੋ ਦੋਏ ਧੇਰੋ ਸਾਬੋ ਉਹ ਬਣਵਾਲ,
ਖਾਲਸਾ ਜੀ ਇਹ ਸਾਰੇ ਬਰਾੜ ਸਨ, ਤੇ ਜਿਹੜੇ ਬਰਾੜ ਸੀ ਇਹਨਾਂ ਦੀਆਂ ਵੀ ਦੋ ਧਿਰਾਂ ਸੀ, ਇੱਕ ਤਾਂ ਸਨ ਸਾਬੂ ਕੀ ਤਲਵੰਡੀ ਵਾਲੇ ਬਰਾੜ, ਉਹ ਵੀ ਬਰਾੜ ਸਦਾਉਂਦੇ ਸੀ, ਦੂਸਰੇ ਇਹ ਬਣਵਾਲ, ਇਹ ਬਣਵਾਲੀਏ ਜਿਹੜੇ ਨੇ ਇਹ ਬਰਾੜ ਸਦਾਉਂਦੇ, ਇਹ ਦੋ ਧਿਰਾਂ ਸੀ ਇੱਧਰ ਮਾਲਵੇ ਦੇ ਇਲਾਕੇ ਵਿੱਚ।
ਉਨਕੀ ਮਸਲਤ ਜੋ ਚੁੱਕਾ,
ਉਹਨਾਂ ਦੀ ਜਿਹੜੀ ਕੋਈ ਮਸਲਤ ਹੁੰਦੀ ਆ, ਸਲਾਹ ਹੁੰਦੀ ਹੈ,
ਲੈਣਾ ਕੋ ਕਿਸ ਨਾਲ,
ਕਿਸੇ ਨਾਲ ਨੀ ਰਲਦੀ, ਆਪਸ ਵਿੱਚ ਇਹਨਾਂ ਦਾ ਵਿਚਾਰ ਨੀ ਸੀ ਰਲਦੇ, ਇਹ ਜਿਹੜੇ ਦੋਵੇਂ ਧਿਰਾਂ ਸਨ ਸਾਬੋ ਕੇ ਜਿਹੜੇ ਬਰਾੜ ਸਨ ਤੇ ਜਿਹੜੇ ਆ ਬਣਵਾਲੀਏ ਬਰਾੜ ਸਨ, ਇਹਨਾਂ ਦੀ ਆਪਸ ਵਿੱਚ ਵਿਚਾਰ ਨਹੀਂ ਸੀ ਰਲਦੀ। ਉਧਰ ਭਾਈ ਕਿਆਂ ਵਾਲੀ ਜਿਹੜੀ ਭਾਈ ਭਗਤੂ ਵਾਲਿਆਂ ਦੀ ਅੰਸ ਵੰਸ਼ ਚੋਂ ਜਿਹੜੇ ਸਿੰਘ ਨੇ, ਸੱਧੂਵਾਲ ਸਰਦਾਰ ਜਿਹਨਾਂ ਨੂੰ ਕਹਿੰਦੇ ਨੇ ਭਾਈ ਭਗਤੂ ਦਾ ਜਿਹੜਾ ਪਰਿਵਾਰ ਮੰਨਿਆ ਜਾਂਦਾ, ਇਧਰ ਫੂਲਕਿਆਂ ਦੀ ਵੰਸ਼ ਵਿੱਚੋਂ ਜਿਹੜੇ ਬਾਬਾ ਅੱਲਾ ਸਿੰਘ ਹੋਣੀ ਹਨ।
ਚੜ੍ਹਤ ਖਾਲਸਾ ਮਿਲੇ ਅਗਲਵਾਲ,
ਇਹ ਚੜਾਵਾ ਲੈ ਕੇ ਅੱਗੇ ਆ ਕੇ ਖਾਲਸੇ ਨੂੰ ਮਿਲਦੇ ਨੇ, ਪੰਥ ਦਾ ਸਤਿਕਾਰ ਕਰਦੇ ਹਨ।
ਭੀੜ ਸਾਂਝੋ ਖਾਲਸਾ ਰਖਵਾਇਓ,
ਖਾਲਸਾ ਜੀ ਇੱਥੇ ਦਾ ਜਿਹੜਾ ਇਲਾਕਾ ਸੀ ਬੀੜ ਦਾ, ਜੰਗਲ ਦਾ ਇਲਾਕਾ ਸੀ, ਉਹ ਖਾਲਸੇ ਨੇ ਸਾਂਝਾ ਰੱਖ ਲਿਆ।
ਚਰਨ ਫਿਰਨ ਕੋ ਥਾਮ ਰੱਖੋ ਰਖਾਇਓ,
ਇਹ ਮਲੇਰ ਕੋਟਲੇ ਦੇ ਨੇੜੇ ਤੇੜੇ ਦਾ ਜਿਹੜਾ ਇਲਾਕਾ ਸੀ ਨਾ ਜੰਗਲ ਦਾ, ਇਹ ਖਾਲਸੇ ਨੇ ਸਾਂਝਾ ਰੱਖ ਲਿਆ ਚੜ੍ਹਨ ਫਿਰਨ ਵਾਸਤੇ, ਕਿ ਇਹ ਜਿਹੜਾ ਫੂਲ ਵਾਲਿਆਂ ਦਾ ਵੀ ਸਾਂਝਾ ਹੈ ਇਹਦੇ ਤੇ ਇੱਕ ਧਿਰ ਦਾ ਕਬਜ਼ਾ ਨਹੀਂ ਹੋਣ ਦਿੱਤਾ, ਯਾਨੀ ਕਿ ਇਹਨੂੰ ਸਾਂਝਾ ਰੱਖਿਆ ਕਿ ਕੱਲ ਨੂੰ ਤਰਨਾ ਦਾ ਲਾਵੇ ਉਹ ਵੀ ਇੱਥੇ ਘੋੜੇ ਪਾ ਸਕਦਾ ਆਪਣੇ ਫੇਰ ਸਕਦਾ, ਬੁੱਢਾ ਦਾ ਲਾ ਜਾਵੇ ਉਹ ਵੀ ਆਪਣੇ ਘੋੜੇ ਫੇਰ ਸਕਦਾ। ਇਸ ਜਗ੍ਹਾ ਦੇ ਉੱਤੇ ਜਿਹੜੀ ਇਹ ਬੀੜ ਦਾ ਇਲਾਕਾ ਮਲੇਰਕੋਟਲੇ ਦੇ ਨੇੜੇ ਤੇੜੇ ਦਾ ਇਹ ਖਾਲਸੇ ਨੇ ਸਾਂਝਾ ਰੱਖਿਆ ਹੈ।
ਫਿਰ ਤੁਰ ਡੇਰਾ ਸਿੰਘ ਸਰਹੰਦਾ ਲਾਵਾ,
ਏਦਾਂ ਫਿਰ ਤੁਰ ਕੇ ਆਲੇ ਦੁਆਲੇ ਸਿੰਘ ਮੁੜ ਕੇ ਫਿਰ ਸਰਹੰਦ ਆ ਜਾਂਦੇ ਨੇ, ਜਿਹੜੀ ਉਹ ਹਵੇਲੀ ਸੀ ਰਾਏ ਸਿੰਘ ਦੀ ਜੱਟਪੁਰੇ ਉੱਥੇ ਆ ਕੇ ਸਿੰਘ ਡੇਰਾ ਕਰ ਲੈਂਦੇ ਹਨ।
ਬਟ ਮਹਿਲਨ ਗੁਰ ਬਚਨ ਕਮਾਵੇ,
ਔਰ ਜਿਹੜੇ ਸਰਹੰਦ ਵਿੱਚ ਹੋਰ ਕੋਈ ਮਹਿਲ ਮਾੜੀਆਂ ਨਜ਼ਰ ਆ ਜਾਂਦੇ ਨੇ ਸਿੰਘਾਂ ਨੂੰ, ਸਰਹੰਦ ਬੜਾ ਵੱਡਾ ਸੀ, ਉਜਾੜਨਾ ਕਿਹੜਾ, ਦੋ ਚਾਰ ਮਹੀਨਿਆਂ ਚ ਥੋੜੀ ਪੁੱਟਿਆ ਜਾਣਾ ਸੀ ਸਿੰਘ, ਆਲੇ ਦੁਆਲੇ ਮੱਲਾ ਮਾਰ ਕੇ ਸਰਹੰਦ ਆ ਜਾਂਦੇ, ਫਿਰ ਗੁੱਸਾ ਸਰਹੰਦ ਤੇ ਕੱਢਦੇ ਆ ਕੇ, ਜਿਹੜੇ ਪੁਰਾਣੇ ਮਹਿਲ ਬਣੇ ਹੁੰਦੇ ਉਹਨਾਂ ਨੂੰ ਮਹਿਲਾਂ ਨੂੰ ਪੁੱਟਦੇ ਹਨ।
ਨੀ ਪੱਟਦੇ ਮਹਿਲ ਉਲਟਾਏ,
ਨੀਆਂ ਪੁੱਟ ਕੇ ਉਹਨਾਂ ਮਹਿਲਾਂ ਨੂੰ ਉਲਟਾ ਦਿੰਦੇ ਹਨ।
ਕਿਛ ਗੁਰ ਬਚਨ ਕਿਛ ਲਾਲਚ ਮਾਏ,
ਸਤਿਗੁਰਾਂ ਦਾ ਬਚਨ ਪਾਲਦੇ ਨੇ, ਕਈਆਂ ਦੇ ਮਨਾਂ ਚ ਲੋਭ ਵੀ ਹੁੰਦਾ ਵੀ ਇਹਨਾਂ ਦੀਆਂ ਨੀਹਾਂ ਪੁੱਟਾਂਗੇ ਤੇ ਥੱਲਿਓਂ ਖਜ਼ਾਨਾ ਨਿਕਲੇਗਾ, ਰੁਪਈਏ ਨਿਕਲਣਗੇ। ਏਦਾਂ ਕਈ ਤਾਂ ਗੁਰੂ ਦਾ ਬਚਨ ਮੰਨ ਕੇ ਪੁੱਟਦੇ ਨੇ ਨੀਹਾਂ, ਤੇ ਕਈ ਮਨ ਚ ਲਾਲਚ ਰੱਖ ਕੇ ਪੁੱਟਦੇ ਨੇ।
ਕੋ ਸਭ ਕੋ ਜੋ ਬਿਰਾੜ,
ਉਧਰ ਖਾਲਸਾ ਜੀ ਜਿਹੜੇ ਸਾਬੋ ਦੇ ਬਰਾੜ ਸਨ,
ਭਏ ਟਕੇ ਖਾਲਸੇ ਦੇਣਦਾਰ,
ਉਹ ਵੀ ਖਾਲਸੇ ਦੇ ਦੇਣਦਾਰ ਹੋ ਗਏ। ਉਹਨਾਂ ਆਖਿਆ ਜੀ ਅਸੀਂ ਇਧਰਲੇ ਇਲਾਕੇ ਦੇ ਜਿੰਨੇ ਟਕੇ ਹੋਣਗੇ ਖਾਲਸੇ ਨੂੰ ਅਸੀਂ ਭੇਟ ਕਰਾਂਗੇ।
ਬਣਾ ਵਾਲ ਤੀਜੇ ਬੈਰਾੜ,
ਜਿਹੜੇ ਬਣਾ ਵਾਲੇ ਬਰਾੜ ਹਨ,
ਲਏ ਖਾਲਸੇ ਅੱਗੇ ਸੁਧਾਰ,
ਇਹ ਖਾਲਸੇ ਨੇ ਪਹਿਲਾਂ ਹੀ ਸੋਧ ਲਏ ਸੀ, ਪਿੱਛੇ ਬਰਾੜਾਂ ਨਾਲ ਜੰਗ ਹੋਇਆ ਸੀ ਨਾ, ਜਦੋਂ ਬਣਾ ਵਾਲਿਆਂ ਨਾਲ ਹੋਇਆ ਸੀ, ਜਿਹੜੇ ਬਣਾ ਵਾਲੇ ਬਰਾੜ ਸਨ ਉਹਨਾਂ ਨਾਲ ਖਾਲਸੇ ਦਾ ਜੰਗ ਯੁੱਧ ਹੋਇਆ, ਤੇ ਮੁੜ ਕੇ ਫਿਰ ਉਹਨਾਂ ਦੀ ਸਾਂਝ ਪੈ ਗਈ ਸੀ, ਉਹ ਖਾਲਸੇ ਨੇ ਪਹਿਲਾਂ ਹੀ ਸਿੱਧ ਕਰ ਲਏ ਹੋਏ ਸਨ।
ਘੋੜੇ ਦੇ ਉਹ ਨਜ਼ਰਾਂ ਨੇ ਕਲਾਵੇ, ਭਾਜੜ ਟਕਰ ਕਹਿ ਕਰ ਸੋ ਪਾਵੇ,
ਉਹ ਜਿਹੜੇ ਬਣਾ ਵਾਲੇ ਬਰਾੜ ਨੇ ਉਹ ਪਹਿਲਾਂ ਹੀ ਖਾਲਸੇ ਨੂੰ ਘੋੜੇ ਭੇਟ ਕਰਦੇ, ਨਜ਼ਰਾਨੇ ਭੇਟ ਕਰਦੇ ਨੇ, ਜਦੋਂ ਕਿਤੇ ਖਾਲਸੇ ਨੂੰ ਭਾਜੜ ਪੈਂਦੀ ਆ ਉਸ ਵੇਲੇ ਨਾਲ ਹੋ ਕੇ ਫਿਰ ਖਾਲਸੇ ਦੀ ਮਦਦ ਕਰਦੇ ਨੇ।
ਇਸ ਜੁਗਤ ਸਭ ਰਲ ਮਿਲ ਬਹੇ, ਕਈ ਸਾਥ ਕਈ ਸਿੰਘ ਵੀ ਭਏ,
ਇਸ ਜੁਗਤ ਦੇ ਨਾਲ ਸਾਰੇ ਸਿੰਘ ਰਲ ਮਿਲ ਕੇ ਬਹਿ ਗਏ, ਕਈਆਂ ਨਾਲ ਸਾਕ ਜੁੜ ਗਏ, ਕਈਆਂ ਨਾਲ ਸੰਬੰਧ ਜੁੜ ਗਏ। ਹੁਣ ਵੀ ਖਾਲਸਾ ਜੀ ਜਿਹੜਾ ਬੁੱਢੇ ਦਲ ਦਾ ਪ੍ਰਭਾਵ ਹੈ ਜ਼ਿਆਦਾ, ਉਹ ਮਾਲਵੇ ਦੇ ਇਲਾਕੇ ਚ ਹੀ ਹੈ, ਮਾਝੇ ਦੇ ਇਲਾਕੇ ਦੇ ਵਿੱਚ ਤਰਨੇ ਦਲ ਦੀ ਫੌਜਾਂ ਦਾ ਉਧਰ ਪ੍ਰਭਾਵ, ਉਧਰ ਕਿਉਂਕਿ ਉਹ ਜ਼ਿਆਦਾ ਤਰਨਾ ਦਲ ਜਿਹੜਾ ਮੁੱਢ ਤੋਂ ਉਧਰ ਹੀ ਰਿਹਾ ਮਾਝੇ ਦੇ ਇਲਾਕੇ ਚ, ਤੇ ਬੁੱਢਾ ਦਲ ਹਮੇਸ਼ਾ ਇਧਰ ਮਾਲਵੇ ਦੇ ਵਿੱਚ ਉਹਨਾਂ ਨੇ ਸਾਰਾ ਕੰਮ ਕੀਤਾ, ਇਹਨਾਂ ਮਲਵਈਆਂ ਨੂੰ ਰਾਜ ਦਵਾਇਆ, ਆਪ ਵੀ ਇਧਰ ਵਿਚਰਦੇ ਰਹੇ, ਤੇ ਬੁੱਢੇ ਦਲ ਦੀਆਂ ਜ਼ਿਆਦਾ ਛਾਵਣੀਆਂ ਤੇ ਪ੍ਰਭਾਵ ਜਿਹੜਾ ਹੈ ਉਹ ਮਾਲਵੇ ਦੇ ਇਲਾਕੇ ਵਿੱਚ ਹੁਣ ਤੱਕ ਵੀ ਨਜ਼ਰ ਆਉਂਦਾ। ਹੁਣ ਵੀ ਦਲਾਂ ਪੰਥਾਂ ਚ ਜਦੋਂ ਵਿਚਰੀਦਾ ਤੇ ਬੁੱਢੇ ਦਲ ਦਾ ਜਿਹੜਾ ਪ੍ਰਭਾਵ ਉਹ ਇਧਰ ਮਾਲਵੇ ਦੇ ਇਲਾਕੇ ਵਿੱਚ ਹੈ।
ਦੋਹੇਰਾ ਕਈ ਲਿਪਾਹੁਲ ਸਿੰਘ ਬਏ, ਪਰੀ ਖਾਲਸੈ ਉਸ ਬੋਏ,
ਖਾਲਸਾ ਜੀ ਹੁਣ ਬਹੁਤ ਸਿੰਘ ਆ ਕੇ ਸਜਣ ਲੱਗ ਪਏ, ਮਾਲਵੇ ਦੇ ਜਿਹੜੇ ਮਲਵਈ ਸਨ ਉਹ ਪੰਥ ਦੀ ਸ਼ਰਨ ਵਿੱਚ ਆਉਣ ਲੱਗ ਪਏ, ਖਾਲਸੇ ਦੀ ਸ਼ਰਨ ਵਿੱਚ ਆਉਣ ਲੱਗ ਪਏ, ਕਹਿੰਦੇ ਜੀ ਸਾਨੂੰ ਸਿੰਘ ਸਜਾਓ। ਵੇਖੋ ਸਮੇਂ ਸਮੇਂ ਦੀਆਂ ਖੇਡਾਂ ਨੇ, ਉਹ ਵੀ ਸਮਾਂ ਸੀ ਵੀ ਕੋਈ ਆਪਣੀ ਕੋਈ ਮਾਂ ਆਪਣੇ ਪੁੱਤ ਨੂੰ ਸਿੰਘ ਨਹੀਂ ਸੀ ਬਣਾਉਂਦੀ, ਜੇ ਕੋਈ ਸਿੰਘ ਬਣ ਜਾਂਦਾ ਸੀ ਨਾ ਪੰਥ ਦੇ ਵਿੱਚ ਜਾ ਰਲਦਾ ਸੀ, ਤੇ ਕਿਸੇ ਨੇ ਪੁੱਛਣਾ ਤੇਰੇ ਕਿੰਨੇ ਪੁੱਤ ਨੇ, ਉਹਨੇ ਕਹਿਣਾ ਹੈਣ ਤਾਂ ਪੰਜ ਸੀ ਪਰ ਹੁਣ ਚਾਰ ਰਹਿ ਗਏ ਨੇ। ਉਹਨੇ ਕਹਿਣਾ ਵੀ ਚਾਰ ਕਿਉਂ, ਇੱਕ ਮਰ ਗਿਆ? ਕਹਿੰਦੇ ਨਹੀਂ ਇੱਕ ਸਿੰਘ ਬਣ ਗਿਆ। ਇਹਦਾ ਮਤਲਬ ਇਹ ਹੁੰਦਾ ਸੀ ਵੀ ਜਿਹੜਾ ਉਹ ਸਿੰਘ ਬਣ ਗਿਆ ਵੀ ਉਹਨੇ ਵੀ ਮਰਿਆ ਦੇ ਬਰਾਬਰ ਪਤਾ ਨਹੀਂ ਕਿਹੜੇ ਵੇਲੇ ਦੁਸ਼ਮਣ ਮਾਰ ਦੇਣਾ, ਤੇ ਕੋਈ ਸਿੰਘ ਸੱਜ ਕੇ ਨਹੀਂ ਸੀ ਰਾਜੀ ਹੁੰਦਾ, ਡਰਦੇ ਸਨ ਲੋਕ। ਪਰ ਹੁਣ ਪੰਥ ਦੀ ਜਦੋਂ ਚੜ੍ਹਦੀ ਕਲਾ ਹੋਈ ਆਪੇ ਹੀ ਨਗਰਾਂ ਵਿੱਚ ਉੱਠ ਉੱਠ ਕੇ ਸਿੰਘ ਆਉਣ ਲੱਗੇ, ਕਹਿੰਦੇ ਜੀ ਸਾਨੂੰ ਅੰਮ੍ਰਿਤ ਛਕਾਓ, ਸਾਨੂੰ ਖੰਡੇ ਦੀ ਪੌਲ ਛਕਾਓ, ਤੇ ਬੁੱਢੇ ਦਲ ਦੇ ਵਿੱਚ ਅੰਮ੍ਰਿਤ ਸੰਚਾਰ ਹੋਣਾ ਔਰ ਉਹਨਾਂ ਨੂੰ ਅੰਮ੍ਰਿਤ ਛਕਾਉਣਾ, ਜਿਹਨਾਂ ਜਿਹਨਾਂ ਨੇ ਅੰਮ੍ਰਿਤ ਛਕ ਲੈਣਾ ਉਹਨਾਂ ਵਿੱਚ ਖਾਲਸਾ ਜੀ ਪੰਥ ਦੀ ਖੁਸ਼ਬੂ ਪੈਦਾ ਹੋ ਜਾਣੀ, ਪੰਥ ਪ੍ਰਤੀ ਪਿਆਰ, ਖਾਲਸੇ ਪ੍ਰਤੀ ਪਿਆਰ, ਗੁਰੂ ਪੰਥ ਪ੍ਰਤੀ ਪ੍ਰੇਮ ਪੈਦਾ ਹੋ ਜਾਣਾ।
ਭਏ ਨਿਆਲ ਸੋ ਨਾਮ ਦਰ,
ਔਰ ਉਹ ਨਾਮ ਧਰ ਕੇ ਨਾਮ ਨਾਲ ਸਿੰਘ ਜੁੜ ਗਿਆ ਉਹਨਾਂ ਦੇ, ਮਾਲਵੇ ਦੇ ਮਲਵਈ ਬੜੇ ਸਿੰਘ ਸੱਜ ਗਏ, ਤਿਆਰ ਬਰ ਤਿਆਰ ਹੋ ਕੇ ਨਿਹਾਲ ਹੋ ਗਏ।
ਮਿਹਨਤ ਕਰੀ ਨਾ ਓਏ,
ਵੇਖੋ ਇਹਨਾਂ ਨੂੰ ਮਿਹਨਤ ਵੀ ਨਹੀਂ ਕਰਨੀ ਪਈ, ਵੇਖੋ ਪ੍ਰਮਾਤਮਾ ਦੀ ਖੇਡ, ਇਹਨਾਂ ਨੂੰ ਬੈਠੇ ਬਿਠਾਇਆ ਹੀ ਰਾਜ ਮਿਲ ਗਏ। ਕੋਈ ਮਿਹਨਤ ਨਹੀਂ ਕਰਨੀ ਪਈ ਇਹਨਾਂ ਨੂੰ। ਅੱਜ ਆਏ ਅੰਮ੍ਰਿਤ ਛਕਿਆ ਸਿੰਘ ਸਜ ਗਏ ਬਸ ਪੰਥ ਵਿੱਚ ਰਲ ਕੇ ਨਿਹਾਲ ਹੋ ਗਏ। ਕੋਈ ਹਾਲਾਂਕਿ ਬਾਕੀ ਪੰਥ ਨੇ ਬੜੀਆਂ ਘਾਲਣਾ ਘਾਲੀਆਂ, ਕਿੰਨੀਆਂ ਕੁਰਬਾਨੀਆਂ ਕੀਤੀਆਂ, ਕੁਰਬਾਨੀਆਂ ਤਾਂ ਇਹ ਵੀ ਕਰਦੇ ਰਹੇ, ਪਰ ਹੁਣ ਇਹ ਜਿਹੜੇ ਨਵੇਂ ਆਏ ਨੇ ਇਹਨਾਂ ਨੂੰ ਕੋਈ ਘਾਲਣਾ ਨਹੀਂ ਘਾਲਣੀ ਪਈ, ਬਸ ਸਿੱਧਾ ਆ ਕੇ ਅੰਮ੍ਰਿਤ ਛਕਿਆ ਸਿੰਘ ਸਜ ਕੇ ਨਿਹਾਲ ਹੋ ਗਏ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਾਕ ਉਨ ਪੈ ਫੁਰਮਾਇਆ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪਾਵਨ ਮਹਾਂਵਾਕ ਹੈ ਉਹ ਇਹਨਾਂ ਦੇ ਉੱਤੇ ਹੀ ਲਾਗੂ ਹੁੰਦਾ ਹੈ।
ਉਤੇ ਜੋ ਮਦ ਸੁਖਮਨੀ ਧਰਾਇਆ,
ਪਾਵਨ ਵਾਕ ਜੋ ਸਤਿਗੁਰੂ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚ ਦਰਜ ਕੀਤਾ ਹੈ,
ਸਾਧਕ ਸੰਗ ਨਹੀਂ ਕਚ ਕਾਲ, ਦਰਸ਼ਨ ਭੇਟਤ ਹੋਤ ਨਿਹਾਲ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਗ 272 ਦੇ ਉੱਤੇ ਇਹ ਪਾਵਨ ਪੰਕਤੀਆਂ ਸੁਭਾਏਮਾਨ ਇਸ ਗੱਲ ਦੀ ਪ੍ਰੋੜਤਾ ਕਰਦੀਆਂ ਨੇ ਕਿ ਸਾਧੂ ਜਨਾਂ ਦੇ ਸੰਗ ਨਾਲ ਕੋਈ ਘਾਲਣਾ ਨਹੀਂ ਘਾਲਣੀ ਪੈਂਦੀ, ਬਸ ਉਹਨਾਂ ਸਾਧੂ ਜਨਾਂ ਦੇ ਦਰਸ਼ਨ ਕਰਦਿਆਂ ਨਿਹਾਲ ਹੋ ਜਾਈਦਾ। ਮਾਲਵੇ ਦੇ ਇਹ ਜਿਹੜੇ ਸਿੰਘ ਨੇ ਇਹਨਾਂ ਨੂੰ ਘਾਲਣਾ ਨਹੀਂ ਘਾਲਣੀ ਪਈ, ਬਸ ਪੰਥ ਦੇ ਦਰਸ਼ਨ ਕੀਤੇ, ਪੰਥ ਦੀ ਸੰਗਤ ਕੀਤੀ, ਬਸ ਵੇਖਦਿਆਂ ਹੀ ਅੰਮ੍ਰਿਤ ਛੱਕ ਕੇ ਉਸੇ ਵੇਲੇ ਨਿਹਾਲ ਹੋ ਗਏ, ਕੋਈ ਘਾਲਣਾ ਨਹੀਂ ਘਾਲਣੀ ਪਈ। ਇਹ ਪੰਕਤੀਆਂ ਇਨ ਬਿਨ ਗੁਰੂ ਸਾਹਿਬ ਦੀਆਂ ਉਚਾਰਨ ਕੀਤੀਆਂ ਹੋਈਆਂ ਇਹਨਾਂ ਉੱਪਰ ਲਾਗੂ ਹੁੰਦੀਆਂ ਹਨ।
ਮੁਸਲਮਾਨ ਕਈ ਵਿੱਚ ਰਹਿ ਪਏ,
ਔਰ ਖਾਲਸਾ ਜੀ ਇਹ ਜਿਹੜੀਆਂ ਰਿਆਸਤਾਂ ਸਨ ਇੱਧਰ ਮਾਲਵੇ ਦੇ ਇਲਾਕੇ ਚ, ਕਈ ਮੁਸਲਮਾਨ ਜਾਣ ਬੁੱਝ ਕੇ ਇਹਨਾਂ ਰਿਆਸਤਾਂ ਚ ਰਹੇ। ਉਹਨਾਂ ਨੇ ਆਖਿਆ ਖਾਲਸਾ ਜੀ ਅਸੀਂ ਤੁਹਾਡੀ ਰਈਅਤ ਬਣ ਕੇ ਰਹਾਂਗੇ, ਇੱਥੋਂ ਤੁਹਾਡੀ ਰਿਆਸਤ ਛੱਡ ਕੇ ਅਸੀਂ ਦੂਸਰੀਆਂ ਮੁਸਲਮਾਨਾਂ ਦੀਆਂ ਰਿਆਸਤਾਂ ਚ ਨਹੀਂ ਜਾਣਾ, ਕਿਉਂਕਿ ਜਿਹੜਾ ਸਾਨੂੰ ਸੁਹਿਰਦ ਭਾਵ ਤੁਹਾਡੀ ਰਿਆਸਤ ਵਿੱਚ ਤੁਹਾਡੇ ਰਾਜ ਦੇ ਵਿੱਚ ਪ੍ਰਾਪਤ ਹੁੰਦਾ ਉਹ ਸਾਨੂੰ ਮੁਸਲਮਾਨਾਂ ਦੇ ਰਾਜ ਚ ਪ੍ਰਾਪਤ ਨਹੀਂ ਹੁੰਦਾ। ਖੁਦ ਮੁਸਲਮਾਨਾਂ ਨੇ ਆਪ ਪੰਥ ਦੀ ਰਈਅਤ ਬਣਨਾ ਕਬੂਲ ਕੀਤਾ, ਕਈ ਮੁਸਲਮਾਨ ਸਿੰਘਾਂ ਦੇ ਪਿੰਡਾਂ ਵਿੱਚ ਰਹੇ,
ਰਈਅਤ ਭਏ ਦੇਣ ਟਕੇ ਸੁਠੇ,
ਰਈਅਤ ਬਣ ਗਏ ਔਰ ਟਕੇ ਦੇਣੇ ਉਹਨਾਂ ਨੇ ਕਬੂਲ ਕੀਤੇ ਕਿ ਅਸੀਂ ਤੁਹਾਨੂੰ ਟਕੇ ਤਾਰਾਂਗੇ।
ਜੋ ਜੋ ਜਿਸ ਜਿਸ ਹੀ ਕੋ ਮਿਲ ਪਇਓ,
ਜਿਹੜਾ ਜਿਹੜਾ ਨਗਰ ਵਾਲਾ, ਕੋਈ ਕਸਬੇ ਵਾਲਾ, ਸ਼ਹਿਰ ਵਾਲਾ, ਜਿਹੜੇ ਜਿਹੜੇ ਸਿੰਘ ਨੂੰ ਆ ਕੇ ਮਿਲ ਗਿਆ,
ਉਪਰਾਲੋ ਉਸ ਕੋ ਉਨ ਕਹਿਓ,
ਸਿੰਘ ਨੇ ਉਹਨਾਂ ਨਗਰ ਵਾਲਿਆਂ ਦਾ ਉਪਰਾਲਾ ਕੀਤਾ, ਭਾਵ ਉਹਨਾਂ ਨੂੰ ਆਪਣੇ ਅਧੀਨ ਕੀਤਾ।
ਜੇ ਲੱਗ ਜੈਨੇ ਉਤੀ ਸਰਦਾਰੇ,
ਜੈਨ ਖਾਂ ਦੀ ਕੋਈ ਸਰਦਾਰੀ ਛੋਟੀ ਥੋੜੀ ਸੀ, ਸੂਬਾ ਸਰਹੰਦ 52 ਪਰਗਣੇ ਬੜਾ ਵੱਡਾ ਇਲਾਕਾ ਸੀ ਸਰਹੰਦ ਦੇ ਮਤਹਿਤ, ਜਿੱਥੇ ਜਿੱਥੇ ਜੈਨ ਖਾਂ ਦੀ ਸਰਦਾਰੀ ਸੀ,
ਲੁੱਟ ਮਾਰ ਸੁਗਰਾਏ ਲਈ ਸਾਰੇ,
ਖਾਲਸੇ ਪੰਥ ਨੇ ਲੁੱਟ ਮਾਰ ਕਰਕੇ ਸਾਰੀ ਉਗਰਾਹੀ ਕਰ ਲਈ, ਬੁੱਢੇ ਦਲ ਨੇ ਸਾਰਾ ਇਲਾਕਾ ਆਪਣੇ ਅਧੀਨ ਕਰ ਲਿਆ।
ਸ਼ਹਿਰ ਮਲੇਰ ਪੈ ਪਠਾਨ ਨਾ ਛੇੜਿਓ।
ਦੇਖੋ ਖਾਲਸਾ ਜੀ, ਪੰਥ ਨੇ ਗੁਰੂ ਪਾਤਸ਼ਾਹ ਦੇ ਬਚਨਾਂ ਦੀ ਕਿੱਡੀ ਕਮਾਈ ਕੀਤੀ, ਖਾਲਸੇ ਨੇ ਸਾਰਾ ਇਲਾਕਾ ਜਿਹੜਾ ਸਰਹੰਦ ਦੇ ਅਧੀਨ ਪੈਂਦਾ ਸੀ ਜੈਨ ਖਾਂ ਦੇ, ਉਹ ਆਪਣੇ ਅਧੀਨ ਕਰ ਲਿਆ। ਮਲੇਰਕੋਟਲਾ ਵੀ ਸਰਹੰਦ ਦੇ ਅਧੀਨ ਸੀ, ਖਾਲਸੇ ਨੇ ਮਲੇਰਕੋਟਲੇ ਨੂੰ ਨਹੀਂ ਛੇੜਿਆ, ਹਾਲਾਂਕਿ ਮਲੇਰਕੋਟਲੇ ਦੇ ਜਿਹੜੇ ਪਠਾਨ ਸੀ ਉਹ ਸਿੰਘਾਂ ਦੇ ਨਾਲ ਵੈਰ ਵਿਰੋਧ ਰੱਖਦੇ ਸੀ, ਵੱਡੇ ਘੱਲੂਘਾਰੇ ਦੇ ਵਿੱਚ ਵੀ ਇਹਨਾਂ ਨੇ ਸਿੰਘਾਂ ਦਾ ਨੁਕਸਾਨ ਕੀਤਾ, ਪਰ ਖਾਲਸੇ ਨੇ ਮਲੇਰਕੋਟਲੇ ਦੇ ਉੱਤੇ ਕੋਈ ਬੁਰੀ ਅੱਖ ਨਹੀਂ ਰੱਖੀ, ਉਹਨਾਂ ਦੇ ਉੱਤੇ ਕੋਈ ਹਮਲਾ ਨਹੀਂ ਕੀਤਾ।
ਰੱਖਿਓ ਬਚਨ ਗੁਰੂ ਹੋਏ ਨਾ ਤੋਰਿਓ,
ਸਤਿਗੁਰਾਂ ਦੇ ਬਚਨਾਂ ਦੀ ਪਾਲਣਾ ਕੀਤੀ, ਜੋ ਸਤਿਗੁਰਾਂ ਨੇ ਬਚਨ ਕਹੇ ਸੀ ਨਾ, ਅਬ ਤੇ ਜੜ ਤੁਰਕਨ ਕੀ ਗਈ ਇੱਕ ਮਲੇਰੀਅਨ ਕੀ ਬਚ ਰਹੀ, ਇਹ ਬਚਨ ਕਲਗੀਧਰ ਨੇ ਕੀਤੇ ਸਨ, ਉਹਨਾਂ ਬਚਨਾਂ ਦੀ ਪਾਲਣਾ ਗੁਰੂ ਖਾਲਸੇ ਪੰਥ ਨੇ ਕੀਤੀ ਹੈ।
ਲੈ ਨਜ਼ਰਾਨੇ ਗਿਰਦੋ ਘੇਰ,
ਹਾਂ ਮਲੇਰਕੋਟਲੇ ਦੇ ਆਲੇ ਦੁਆਲੇ ਜਿਹੜਾ ਇਰਦਾ ਗਿਰਦਾ ਹੈ ਉਹ ਜ਼ਰੂਰ ਸਿੰਘ ਘੇਰ ਲੈਂਦੇ ਨੇ, ਉਹਨਾਂ ਕੋਲੋਂ ਨਜ਼ਰਾਨਾ ਜ਼ਰੂਰ ਲੈਂਦੇ ਹਨ।
ਘਰੋਂ ਕੱਢ ਮੁਹੰਮਦ ਸ਼ੇਰ,
ਔਰ ਜਿਹੜਾ ਮਲੇਰਕੋਟਲੇ ਦਾ ਪਠਾਨ ਹੈ ਉਹ ਵੀ ਬਾਹਰ ਆ ਕੇ ਖਾਲਸੇ ਦੇ ਚਰਣਾਂ ਦੇ ਵਿੱਚ ਜਿਹੜੇ ਮੁਹੰਮਦ ਦੇ ਸ਼ੇਰ, ਮੁਹੰਮਦ ਦਾ ਮਤਲਬ ਇੱਥੇ ਹਜ਼ਰਤ ਮੁਹੰਮਦ, ਹਜ਼ਰਤ ਮੁਹੰਮਦ ਦੇ ਜਿਹੜੇ ਸ਼ੇਰ ਘੋਂਦੇ ਸੀ ਨਾ ਵੱਡੇ ਵੱਡੇ ਪਠਾਨ ਗਿਲ ਜੇ, ਉਹ ਆਪਣੇ ਘਰਾਂ ਚੋਂ ਬਾਹਰ ਆਉਂਦੇ ਚੱਲ ਕੇ ਭੇਟਾਵਾਂ ਲੈ ਕੇ, ਨਜ਼ਰਾਨੇ ਲੈ ਕੇ, ਤੋਹਫੇ ਤੁਫੀਅਤ ਲੈ ਕੇ ਉਹ ਖਾਲਸੇ ਨੂੰ ਭੇਟ ਕਰਦੇ, ਖਾਲਸਾ ਜੀ ਅਸੀਂ ਤੁਹਾਡੇ ਹਾਂ, ਖਾਲਸਾ ਜੀ ਅਸੀਂ ਤੁਹਾਡੇ ਹਾਂ। ਆ ਜਿਹੜੇ ਗਿਲ ਜੇ, ਜਿਹੜੇ ਪਠਾਨ, ਜਿਹੜੇ ਮੁਗਲ ਆਪਣੇ ਆਪ ਨੂੰ ਸ਼ੀਂਹ ਕਹਾਉਂਦੇ ਸਨ, ਆਪਣੇ ਆਪ ਨੂੰ ਬਾਜ ਕਹਾਉਂਦੇ ਸਨ ਔਰ ਪੰਥ ਨੂੰ ਦੱਸਦੇ ਸੀ ਵੀ ਇਹ ਬਟੇਰੇ ਨੇ, ਇਹ ਛੇਲੇ ਨੇ, ਉਹ ਵੱਡੇ ਵੱਡੇ ਸ਼ੀਂਹ ਤੇ ਬਾਜ ਅੱਜ ਨਜਰਾਨੇ ਲੈ ਕੇ ਸਿੰਘਾਂ ਦੇ ਅੱਗੇ ਹੱਥ ਜੋੜ ਕੇ ਖਲੋ ਕੇ ਬੇਨਤੀਆਂ ਕਰਦੇ, ਖਾਲਸਾ ਜੀ ਅਸੀਂ ਤੁਹਾਡੇ ਹਾਂ। ਏਦਾਂ ਖਾਲਸੇ ਨੂੰ ਨਜਰਾਨੇ ਭੇਟ ਕਰਦੇ ਹਨ।
ਪਿੰਡ ਸੈਂਕੜੇ ਇੱਕ ਤਿੰਨ ਪੈ ਛੋਰਾ,
ਮਲੇਰਕੋਟਲੇ ਦਾ ਜਿਹੜਾ ਨਵਾਬ ਸੀ ਖਾਲਸੇ ਨੇ 100 ਪਿੰਡ ਉਹਨਾਂ ਨੂੰ ਛੱਡ ਦਿੱਤਾ ਆਲੇ ਦੁਆਲੇ ਦਾ। ਮਲੇਰਕੋਟਲੇ ਦੇ ਆਲੇ ਦੁਆਲੇ ਜਿਹੜੇ 100 ਪਿੰਡ ਸੀ ਉਹ ਛੱਡ ਦਿੱਤੇ, ਵੀ ਇਹਨਾਂ ਵਿੱਚੋਂ ਜਿਹੜੀ ਜਗੀਰ ਆਉਂਦੀ ਆਮਦਨ ਆਉਂਦੀ ਉਹ ਤੁਸੀਂ ਆਪਣਾ ਗੁਜ਼ਾਰਾ ਕਰੋ ਉਹਨਾਂ ਦੇ ਉੱਤੇ, ਕਿਉਂਕਿ ਮਹਾਰਾਜ ਜੀ ਦਾ ਬਚਨ ਵੀ ਪਾਲਿਆ ਨਾ ਕਲਗੀ ਧਰ ਦਾ ਸਿੰਘਾਂ ਨੇ। 100 ਪਿੰਡ ਜਿਹੜੇ ਸਨ ਮਲੇਰਕੋਟਲੇ ਵਾਸਤੇ ਛੱਡ ਦਿੱਤੇ।
ਸਿੰਘ ਸਾਲ ਲੇਵੈ ਚੜ ਇੱਕ ਪਿੰਡ ਘੇਰਾ,
ਹਾਂ ਉਹਨਾਂ ਤੇ ਆਪਣਾ ਹੁਕਮ ਜ਼ਰੂਰ ਲਾਗੂ ਕਰ ਦਿੱਤਾ। ਇੱਕ ਇੱਕ ਪਿੰਡ ਪ੍ਰਤੀ ਸਾਲ ਬਾਅਦ ਇੱਕ ਘੋੜਾ ਇੱਕ ਪਿੰਡ ਦੇ ਖਾਲਸੇ ਨੂੰ ਭੇਟ ਕਰਨਾ, ਇੰਨਾ ਕੁ ਯਾਨੀ ਕਿ ਉਹਨਾਂ ਨੂੰ ਇੰਨਾ ਰਹੇ ਕਿ ਅਸੀਂ ਪੰਥ ਦੇ ਤਾਬਿਆਂ ਹਾਂ, ਇਹ ਨਾ ਸਮਝਣ ਕਿ ਸਾਡਾ ਆਪਣਾ ਰਾਜ ਹੈ। ਇੱਕ ਇੱਕ ਪਿੰਡ ਪ੍ਰਤੀ ਇੱਕ ਘੋੜਾ ਹਰ ਸਾਲ ਉਹ ਖਾਲਸੇ ਨੂੰ ਪਿੰਡ ਵਾਲਿਆਂ ਨੇ ਭੇਟ ਕਰਨਾ, ਇਹ ਉਹਨਾਂ ਦੇ ਉੱਤੇ ਮੁਕਰਰ ਕਰ ਦਿੱਤਾ।
ਦੋਹੇਰਾ ਦਸ ਮਿਸਲ ਵਾਲੇ ਥੋਕਿਓ ਇਹ ਰਹੋ ਸਾਂਝ ਸਭ ਥਾਏ।
ਜਿੰਨੀਆਂ ਪੰਥ ਦੀਆਂ ਮਿਸਲਾਂ ਸਨ ਉਹਨਾਂ ਸਾਰੀਆਂ ਮਿਸਲਾਂ ਨੇ ਰਲ ਕੇ ਗੁਰਮਤਾ ਕੀਤਾ ਸੀ, ਤਰਨੇ ਦਲ ਤੇ ਬੁੱਢੇ ਦਲ ਦੀਆਂ ਸਾਰੀਆਂ ਮਿਸਲਾਂ ਨੇ ਕਿ ਜਿਹੜਾ ਮਲੇਰਕੋਟਲੇ ਦੇ ਆਲੇ ਦੁਆਲੇ ਦਾ ਇਲਾਕਾ ਇਹ ਆਪਾਂ ਸਾਂਝਾ ਰੱਖਣਾ, ਇਹਦੇ ਤੇ ਨਾ ਬੁੱਢੇ ਦਲ ਦਾ ਕਬਜ਼ਾ ਨਾ ਤਰਨੇ ਦਲ ਦਾ, ਕਿਉਂਕਿ ਜਦੋਂ ਕਿਤੇ ਦੁਸ਼ਮਣ ਦਾ ਹੱਲਾ ਹੋਵੇਗਾ ਤੇ ਇਹ ਜਗ੍ਹਾ ਇੱਕ ਸਾਂਝੀ ਹੋਣੀ ਚਾਹੀਦੀ ਹੈ ਜਿੱਥੇ ਆਪਾਂ ਸਾਰੇ ਇਕੱਠੇ ਹੋ ਸਕੀਏ। ਤੋ ਇਸ ਤਰ੍ਹਾਂ ਸਿੰਘਾਂ ਨੇ ਇਹ ਇਲਾਕਾ ਸਾਂਝਾ ਰੱਖਿਆ।
ਹਾਂਜੀ
ਆਬਤ ਜਾਤੀ ਫੌਜ ਕੋ ਧਰੇ ਬੀੜ ਇਸ ਨਾਏ,
ਜਦੋਂ ਫੌਜ ਨੇ ਇੱਥੋਂ ਆਉਂਦਿਆਂ ਜਾਂਦਿਆਂ ਲੰਘਣਾ ਇੱਥੇ ਪੜਾਅ ਕਰ ਸਕਣ, ਘੋੜਿਆਂ ਵਾਸਤੇ ਘਾਹ ਪੱਠਾ ਇੱਥੋਂ ਇਕੱਠਾ ਕਰ ਸਕਣ, ਇਸ ਤਰ੍ਹਾਂ ਇਹਦਾ ਨਾਂ ਜਿਹੜਾ ਸੀ ਉਹ ਖਾਲਸੇ ਨੇ ਬੀੜ ਰੱਖ ਦਿੱਤਾ।
ਬਈ ਉੱਥੋਂ ਰਾਏ ਜਗਰਾਵਨ ਵਾਲ,
ਖਾਲਸਾ ਜੀ ਨੇੜੇ ਥੋੜੀ ਦੂਰੀ ਤੇ ਜਗਰਾਵਾਂ ਹੈ, ਜਗਰਾਵੇਂ ਦੇ ਕੁਝ ਰਾਏ ਸਰਦਾਰ ਸਨ,
ਆਏ ਮਿਲਿਓ ਵੈ ਖਾਲਸੇ ਨਾਲ,
ਜਗਰਾਵੇਂ ਦੇ ਰਾਏ ਸਰਦਾਰ ਸਨ ਉਹ ਵੀ ਖਾਲਸੇ ਨੂੰ ਆ ਮਿਲੇ ਹਨ।
ਵੈ ਰਖਤ ਖਾਲਸੇ ਆਦੈ ਮੇਲ,
ਜਿਹੜਾ ਇਹ ਜਗਰਾਵੇਂ ਦਾ ਰਾਏ ਸਰਦਾਰ ਸੀ ਇਹ ਵੀ ਖਾਲਸੇ ਨਾਲ ਮੁੱਢ ਤੋਂ ਮੇਲ ਰੱਖਦਾ ਸੀ, ਇਹ ਖਾਲਸੇ ਨਾਲ ਸਾਂਝ ਰੱਖਦਾ ਸੀ।
ਰਹਿਤ ਵਕੀਲ ਖਾਲਸੇ ਗੈਲ,
ਇਹਦਾ ਇੱਕ ਵਕੀਲ ਹਮੇਸ਼ਾ ਖਾਲਸੇ ਪੰਥ ਦੇ ਨਾਲ ਰਹਿੰਦਾ ਸੀ।
ਜੋ ਤੁਰਕਨ ਕੋ ਦੇ ਤੋ ਮਾਲ,
ਇਹ ਪਹਿਲਾਂ ਜਿਹੜਾ ਜਗਰਾਵੇ ਵਾਲਾ ਰਾਏ ਸੀ ਨਾ ਇਹ ਪਹਿਲਾਂ ਤੁਰਕਾਂ ਨੂੰ ਹਾਲਾ ਭਰਦਾ ਸੀ, ਇਹ ਜਿੰਨਾ ਕਿਉਂਕਿ ਉੱਥੋਂ ਦਾ ਸਰਦਾਰ ਸੀ ਜਗਰਾਵੇ ਦਾ, ਜਿੰਨਾ ਆਮਦਨ ਆਉਂਦੀ ਸੀ ਉਹਦਾ ਜਿੰਨਾ ਟੈਕਸ ਸੀ ਕਰ ਸੀ ਇਹ ਪਹਿਲਾਂ ਤੁਰਕਾਂ ਨੂੰ ਭਰਦਾ ਸੀ।
ਕਰ ਲਿਓ ਚੁਕਾਓ ਖਾਲਸੇ ਨਾਲ,
ਖਾਲਸੇ ਨੂੰ ਆਖਿਆ ਖਾਲਸਾ ਜੀ ਹੁਣ ਮੈਂ ਤੁਰਕਾਂ ਨੂੰ ਨੀ ਕੋਈ ਟੈਕਸ ਤਾਰਨਾ, ਹੁਣ ਮੈਂ ਜਿੰਨੀ ਮਾਇਆ ਟੈਕਸ ਦੀ ਉਹ ਖਾਲਸੇ ਨੂੰ ਭੇਟ ਕਰਾਂਗਾ, ਉਹ ਮੈਂ ਪੰਥ ਦੇ ਚਰਨਾਂ ਵਿੱਚ ਭੇਟ ਕਰਾਂਗਾ।
ਖਾਲਸੇ ਵੀ ਇਹੀ ਸਲਾਹ,
ਖਾਲਸੇ ਨੇ ਵੀ ਇਹੀ ਸਲਾਹ ਕੀਤੀ ਇਹਦੇ ਨਾਲ,
ਜਾਈਏ ਮੁਲਕ ਯਾ ਸਾਂਝੋ ਰਖਾਏ।
ਨਾਲੇ ਇਹ ਜਿਹੜਾ ਜਗਰਾਵੇਂ ਦਾ ਇਲਾਕਾ ਸੀ ਸਿੰਘ ਵੀ ਚਾਹੁੰਦੇ ਸੀ, ਇਹੀ ਬੀੜ ਦਾ ਇਲਾਕਾ ਸੀ ਨਾ ਇਹ ਖਾਲਸੇ ਨੇ ਸਾਂਝਾ ਰੱਖਿਆ, ਜਗਰਾਵੇਂ ਦਾ ਜਿਹੜਾ ਇਲਾਕਾ ਮਲੇਰਕੋਟਲੇ ਦੇ ਨੇੜੇ ਤੇੜੇ ਦਾ ਇਹ ਸਿੰਘਾਂ ਨੇ ਆਪਸ ਵਿੱਚ ਸਾਂਝਾ ਰੱਖਿਆ, ਇਹਦੇ ਤੇ ਕਿਸੇ ਨੇ ਸਿੱਖ ਨੇ ਕਬਜ਼ਾ ਨਹੀਂ ਕੀਤਾ।
ਤੀਨ ਠੋਰੀਏ ਸਾਂਝ ਰਖਾਵੇ,
ਇਦਾਂ ਇਹ ਤਿੰਨਾਂ ਥਾਵਾਂ ਤੇ ਮਲਵਈਆਂ ਵਾਸਤੇ ਵੀ ਸਾਂਝਾ, ਤਰਨੇ ਦਲ ਵਾਸਤੇ ਵੀ, ਬੁੱਢੇ ਦਲ ਵਾਸਤੇ, ਤਿੰਨਾਂ ਵਾਸਤੇ ਸਾਂਝਾ ਰੱਖਿਆ ਹੈ।
ਘੋੜੇ ਚਰਨ ਕੋ ਥਾਉ ਬਨਵਾਇਓ,
ਕਹਿੰਦੇ ਘੋੜਿਆਂ ਨੂੰ ਚਾਰਨ ਵਾਸਤੇ ਚਾਰ ਗਾਹ ਹੈ ਕਿ ਜਦੋਂ ਘੋੜੇ ਚਰਾਣੇ ਹੋਣ ਇੱਥੇ ਚਰਾਵਾਂਗੇ।
ਸਰਬੱਤ ਖਾਲਸੇ ਉਜਾੜੇ ਨਾਏ,
ਇਹਦਾ ਸਰਬੱਤ ਖਾਲਸੇ ਨੇ ਇਹ ਇਲਾਕਾ ਨਹੀਂ ਉਜਾੜਿਆ।
ਅੱਗੇ ਚੱਲਣ ਕੋ ਯਾ ਰਹਿ ਗੋਰਾਏ,
ਅੱਗੇ ਚੱਲਣ ਵਾਸਤੇ ਇਹ ਰਸਤਾ ਬਣਾ ਲਿਆ ਸਿੰਘਾਂ ਨੇ, ਆਉਂਦਿਆਂ ਜਾਂਦਿਆਂ ਜਦੋਂ ਕਿਤੇ ਜਾਣਾ ਇੱਕ ਪ੍ਰਕਾਰ ਦੀ ਸਰਾਹ ਬਣਾ ਲਈਏ ਜਗ੍ਹਾ।
ਔਰ ਮੁਲਕ ਕਰ ਰੱਖੇ ਉਹ ਪਿਆਰਾ,
ਬਾਕੀ ਜਿਹੜਾ ਹੋਰ ਮੁਲਕ ਆ ਉਹ ਸਿੰਘਾਂ ਨੇ ਪਿਆਰਾ ਕਰਕੇ ਰੱਖ ਲਿਆ।
ਜੋ ਵੜ ਬਯੋ ਸਗਤੋ ਉਹ ਮਾਲਾ,
ਜਿਹੜਾ ਸਿੰਘ ਭਾਵੇਂ ਕੋਈ ਕਮਜ਼ੋਰ ਹੈ ਤੇ ਭਾਵੇਂ ਕੋਈ ਬਲਵਾਨ ਹੈ, ਜਿਹੜੇ ਨਗਰ ਚ ਵੜ ਗਿਆ ਬਸ ਉਹਦਾ ਮਾਲਕ ਬਣ ਗਿਆ।
ਜਿਹੜੇ
ਸਿੰਘ ਨੇ ਰਈਅਤ ਨਾਲ ਪਿੰਡ ਦੇ ਲੋਕਾਂ ਨਾਲ ਸਨੇਹ ਪਾ ਲਿਆ,
ਰਈਅਤ ਨੇ ਉਸੋ ਨੇਓ,
ਰਈਅਤ ਨੇ ਵੀ ਉਹਨਾਂ ਨਾਲ ਨੇਹ ਕੀਤਾ, ਪਿੰਡਾਂ ਵਾਲਿਆਂ ਨੇ ਵੀ ਫਿਰ ਉਹਨਾਂ ਸਿੰਘਾਂ ਨਾਲ ਪ੍ਰੇਮ ਕਰਨਾ ਔਰ ਕਹਿਣਾ ਜੀ ਸਾਡਾ ਆਗੂ ਇਹੀ ਸਿੰਘ ਰਹੇਗਾ।
ਭਗਤੋ ਮਹਾਰਾਜ ਕੋ ਰੰਗੜੇ ਹੋਰ ਪਠਾਨ।
ਭਾਈ ਭਗਤੂ ਤੇ ਮਹਾਰਾਜ ਦੇ ਜਿੰਨੇ ਸਨ, ਫਿਰ ਉਧਰ ਦੇ ਜਿਹੜੇ ਰੰਗੜ ਔਰ ਪਠਾਨ ਸਨ।
ਰੱਖਿਓ ਬੀੜ ਸਭ ਖਾਲਸਾ ਉਹ ਰਾਹੇ ਦਿੱਲੀ ਕੇ ਜਾਣ।
ਇਹ ਖਾਲਸੇ ਨੇ ਇਹ ਰਾਹ ਦਿੱਲੀ ਨੂੰ ਜਾਣ ਵਾਸਤੇ ਕਿ ਜਦੋਂ ਦਿੱਲੀ ਜਾਣਾ ਉਦੋਂ ਆਹ ਜਿਹੜੀ ਜਗ੍ਹਾ ਹੈ ਜਗਰਾਵੇਂ ਦੀ, ਮਲੇਰਕੋਟਲੇ ਦੀ, ਇੱਧਰ ਮਹਾਰਾਜ ਦਾ ਜਿੰਨਾ ਇਲਾਕਾ ਹੈ ਇਹ ਖਾਲਸੇ ਨੇ ਸਾਂਝਾ ਰੱਖ ਲਿਆ ਹੈ।
ਜੋ ਪਈ ਇੱਕ ਮਿਸਲ ਇਨ ਕੋ ਜੋ ਖੋਹੇ।
ਹੁਣ ਕਈ ਵਾਰੀ ਮਿਸਲਾਂ ਵਾਲੇ ਸਿੰਘ ਵੀ ਧੱਕਾ ਕਰ ਜਾਂਦੇ, ਉਹ ਕਹਿੰਦੇ ਨਹੀਂ ਆਹ ਪਿੰਡ ਅਸੀਂ ਖੋਹਣਾ। ਇੱਕ ਮਿਸਲ ਵਾਲਾ ਜੇ ਕੋਈ ਧੱਕਾ ਕਰਦਾ ਕਿਸੇ ਦੂਸਰੇ ਸਿੰਘ ਦਾ ਪਿੰਡ ਖੋਣ ਵਾਸਤੇ,
ਕੋਈ ਮਿਸਲ ਚੜੇ ਇਸ ਵੱਲ ਹੋਵੇ,
ਪੰਥ ਦੀ ਦੂਸਰੀ ਮਿਸਲ ਆ ਜਾਂਦੀ ਉਹਦੀ ਮਦਦ ਕਰਨ ਵਾਸਤੇ, ਵੀ ਏਦਾਂ ਧੱਕਾ ਨਹੀਂ ਕਰਨਾ ਕਿਸੇ ਸਿੰਘ ਨਾਲ।
ਇਨਕੋ ਵੀ ਭੇਦ ਖਾਲਸੋ ਆਯੋ,
ਇਹਨਾਂ ਦਾ ਵੀ ਭੇਦ ਖਾਲਸੇ ਨੂੰ ਆ ਗਿਆ।
ਦੇ ਨਜ਼ਰਾਂ ਨਾ ਰੱਖੇ ਖਾਲਸੋ ਪੜਵਾਯੋ।
ਇਹਨਾਂ ਨੇ ਕੀ ਕੀਤਾ, ਜਿਹੜੇ ਆ ਜਗਰਾਵੇ ਵਾਲੇ ਤੇ ਆ ਮਹਾਰਾਜ ਵਾਲੇ ਜਿੰਨੇ ਲੋਕ ਸੀ ਨਾ, ਵੇਖਿਆ ਵੀ ਇਹ ਸਿੰਘ ਆਪਸ ਵਿੱਚ ਵੀ ਲੜ ਲੈਂਦੇ ਨੇ, ਇਹਨਾਂ ਨੇ ਜਾਣ ਬੁੱਝ ਕੇ ਸਿੰਘਾਂ ਚ ਪਾੜਾ ਹੀ ਪਾ ਕੇ ਰੱਖਣਾ। ਜੇ ਇੱਕ ਮਿਸਲ ਵਾਲੇ ਨੇ ਆ ਜਾਣਾ, ਦੂਜਿਆਂ ਨੂੰ ਕਹਿ ਦੇਣਾ ਜੀ ਵੇਖੋ ਸਾਡੇ ਤੇ ਧੱਕਾ ਕਰਦੇ, ਤੁਸੀਂ ਸਾਂਝੀ ਜਗ੍ਹਾ ਰੱਖੀ ਹੈ, ਉਹਨਾਂ ਨੂੰ ਕੋਈ ਥੋੜੀ ਬਹੁਤੀ ਮਾਇਆ ਦੇ ਦੇਣੀ। ਉਹ ਦੂਜੀ ਮਿਸਲ ਵਾਲਿਆਂ ਨੇ ਆ ਕੇ ਕਹਿਣਾ ਚਲੋ ਵੀ ਛਡਾ ਦਿਓ। ਏਦਾਂ ਇਹ ਮਿਸਲਾਂ ਵਿੱਚ ਸਿੰਘਾਂ ਚ ਥੋੜਾ ਜਿਹਾ ਪਾੜਾ ਵੀ ਪਾ ਕੇ ਰੱਖਦੇ ਨੇ।
ਆਹ ਸੁਣ ਲੀਜੇ ਮਰੀ ਪਿਆਰੇ,
ਭਾਈ ਰਤਨ ਸਿੰਘ ਜੀ ਭੰਗੂ ਕੈਪਟਨ ਮਰੇ ਨੂੰ ਇਤਿਹਾਸ ਸੁਣਾ ਰਹੇ ਨੇ ਅੰਗਰੇਜ਼ ਅਫਸਰ ਨੂੰ, ਕਹਿੰਦੇ ਹੇ ਕੈਪਟਨ ਮਰੇ ਸੁਣ, ਆਹ ਜਿਹੜਾ ਤੈਨੂੰ ਕਹਿੰਦਾ ਸੀ ਬਾਦਸ਼ਾਹ, ਆਹ ਜਿਹੜਾ ਬੂਟੇ ਸ਼ਾਹ ਮੌਲਵੀ ਤੁਹਾਨੂੰ ਕਹਿੰਦਾ ਸੀ ਕਿ ਖਾਲਸੇ ਨੂੰ ਰਾਜ ਅਸੀਂ ਦਿੱਤਾ, ਖਾਲਸੇ ਨੇ ਰਾਜ ਏਦਾਂ ਲਿਆ ਜਿਹੜਾ ਤੈਨੂੰ ਸੁਣਾਇਆ ਹੈ। ਏਦਾਂ ਪੰਥ ਆਦਿ ਤੇ ਕੁਲ ਤੋਂ ਆਇਓ, ਪੰਥ ਨੇ ਬੜੀਆਂ ਬੜੀਆਂ ਕੁਰਬਾਨੀਆਂ ਕੀਤੀਆਂ, ਹਮਕੋ ਸੱਚੀ ਪਾਤਸ਼ਾਹੀ ਸੱਚੇ ਪਾਤਸ਼ਾਹ ਨੇ ਦਿੱਤੀ ਹੈ, ਇਹ ਪਾਤਸ਼ਾਹੀ ਕਿਸੇ ਮੁਗਲ ਬਾਦਸ਼ਾਹ ਦੀ ਨਹੀਂ ਦਿੱਤੀ ਹੋਈ, ਅਸੀਂ ਇਹ ਸਾਨੂੰ ਰਈਅਤ ਦੱਸਦੇ ਨੇ, ਅਸੀਂ ਰਈਅਤ ਨਹੀਂ, ਅਸੀਂ ਖੁਦ ਰਾਜੇ ਹਾਂ ਕੈਪਟਨ ਮਰੇ, ਆਹ ਸਾਡਾ ਇਤਿਹਾਸ ਹੈ।
ਸੁਣੀ ਅਸਾਂ ਜਿਮ ਕਈ ਉਚਾਰੇ,
ਮੈਂ ਆਪਣੇ ਬਜ਼ੁਰਗਾਂ ਕੋਲੋਂ ਸੁਣੀਆਂ, ਉਸੇ ਤਰ੍ਹਾਂ ਤੁਹਾਨੂੰ ਸੁਣਾਈ ਹੈ।
ਪਿਤਾ ਹਮਾਰੋ ਰਹਿਤ ਪੰਥ ਸਾਥ,
ਮੇਰਾ ਪਿਤਾ ਖੁਦ ਪੰਥ ਦੇ ਨਾਲ ਰਹਿੰਦਾ ਰਿਹਾ, ਖੁਦ ਖਾਲਸੇ ਦੇ ਨਾਲ ਰਹਿੰਦਾ ਰਿਹਾ।
ਇਸੇ ਪੰਥ ਆਖੀ ਬਾਤ,
ਇਸੇ ਪ੍ਰਕਾਰ ਨਾਲ ਮੈਂ, ਮੇਰੇ ਪਿਤਾ ਨੇ ਮੈਨੂੰ ਇਤਿਹਾਸ ਸੁਣਾਇਆ ਤੇ ਮੈਂ ਤੁਹਾਨੂੰ ਸੁਣਾਇਆ ਹੈ।
ਦੋਹੇਰਾ ਪੰਜ ਮਿਸਲ ਐਦਰ ਰੇ, ਪੰਜ ਲੱਖੀ ਲਾਹੌਰੋਂ ਪਾਰ।
ਇਸ ਤਰ੍ਹਾਂ ਜਿਹੜੀਆਂ ਪੰਜ ਮਿਸਲਾਂ ਸਨ ਪੰਥ ਦੀਆਂ, ਉਹ ਤਾਂ ਬੁੱਢੇ ਦਲ ਦੀਆਂ ਇੱਧਰ ਆ ਗਈਆਂ, ਜਿਹੜੀਆਂ ਪੰਜ ਮਿਸਲਾਂ ਤਰਨੇ ਦਲ ਦੀਆਂ ਸਨ ਉਧਰ ਲਾਹੌਰ ਵਾਲੇ ਪਾਸੇ ਨੂੰ ਚਲੇ ਗਏ।
ਮਾਝਾ ਸਾਂਝਾ ਸਭਨ ਰਿਓ,
ਜਿਹੜਾ ਮਾਝੇ ਦਾ ਇਲਾਕਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦਾ, ਨੇੜੇ ਤੇੜੇ ਦਾ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਆਲੇ ਦੁਆਲੇ ਜਿਹੜੇ 12 ਪਿੰਡ ਨੇ, ਤਰਨ ਤਾਰਨ ਸਾਹਿਬ ਆਦਿਕ ਦਾ ਜਿਹੜਾ ਇਲਾਕਾ ਹੈ, ਇਹ ਜਿਹੜਾ ਮਾਝਾ ਹੈ ਇਹ ਵੀ ਸਿੰਘਾਂ ਨੇ ਸਾਂਝਾ ਰੱਖਿਆ, ਭਾਵੇਂ ਉਹ ਬੁੱਢਾ ਦਲ ਹੈ ਤੇ ਭਾਵੇਂ ਤਰਨਾ, ਜਿਵੇਂ ਇੱਧਰ ਜਗਰਾਵੇ ਦਾ ਇਲਾਕਾ ਮਲੇਰਕੋਟਲੇ ਦਾ ਇਲਾਕਾ ਸਾਂਝਾ ਰੱਖਿਆ, ਇਸੇ ਤਰ੍ਹਾਂ ਉਧਰ ਮਾਝੇ ਵਿੱਚ, ਕਿਉਂਕਿ ਬੁੱਢੇ ਦਲ ਨੇ ਉਧਰ ਵੀ ਜਾਣਾ, ਤਰਨੇ ਦਲ ਨੇ ਇੱਧਰ ਆਉਣਾ, ਕੱਲ ਨੂੰ ਇੱਕ ਦੂਜੇ ਦੇ ਰਾਜ ਚ ਦਾਖਲ ਹੋਣ ਤੇ ਆਪਸ ਵਿੱਚ ਲੜਾਈ ਨਾ ਹੋਵੇ, ਇਸ ਕਰਕੇ ਸਾਂਝੀ ਜਗ੍ਹਾ ਰੱਖੀ ਹੋਈ ਸੀ। ਉਧਰ ਮਾਝੇ ਦਾ ਜਿਹੜਾ ਇਲਾਕਾ ਜਿੰਨਾ ਪੈਂਦਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਤੇੜੇ ਦਾ, ਉਹ ਸਿੰਘਾਂ ਨੇ ਸਾਂਝਾ ਰੱਖਿਆ ਹੈ।
ਗਿਰਦ ਅੰਮ੍ਰਿਤਸਰ ਗੁਰਦੁਆਰ,
ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਤੇੜੇ ਦੇ ਆਲੇ ਦੁਆਲੇ ਦੇ ਜਿਤਨੇ ਪਿੰਡ ਨਗਰ ਨੇ ਉਹ ਪੰਥ ਨੇ ਸਾਂਝੇ ਰੱਖੇ ਨੇ।
ਅਬਦਲ ਦੂਜੋ ਕੀ ਸੁਣੋ ਜੋ ਵੱਲ ਮੁੜੇ ਹੋ ਲਾਹੌਰ।
ਖਾਲਸਾ ਜੀ ਜਿਹੜਾ ਤਰਨਾ ਦਲ ਲਾਹੌਰ ਜਾ ਪਹੁੰਚਿਆ ਉਹਦੀ ਕਥਾ ਸੁਣ, ਬੁੱਢੇ ਦਲ ਦੀ ਤਾਂ ਸੁਣ ਲਈ ਆਪ ਜੀ ਨੇ, ਕਿ ਇੱਧਰ ਮਾਲਵੇ ਦੇ ਇਲਾਕੇ ਚ ਸਿੰਘਾਂ ਨੇ, ਉਧਰ ਕਰਨਾਲ ਹਾਂਸੀ ਹਿਸਾਰ ਜੀਂਦ ਕੈਂਥਲ ਕਿੱਡਾ ਵੱਡਾ ਇਲਾਕਾ, ਇਹ ਸਾਰਾ ਖਾਲਸੇ ਨੇ ਆਪਣੇ ਅਧੀਨ ਕਰ ਲਿਆ। ਇੱਧਰ ਹੁਣ ਮਾਝੇ ਤੋਂ ਲਾਹੌਰ ਜਿਹੜੇ ਸਿੰਘ ਗਏ ਨੇ ਤਰਨੇ ਦਲ ਦੇ, ਉਹਨਾਂ ਦੀ ਕਥਾ ਸੁਣੋ।
ਜਾਏ ਗਿਰਦੈ ਭਇਓ ਲਾਹੌਰ ਦੇ ਸ਼ਹਿਰ ਪਰਿਓ ਬੱਡ ਸ਼ੋਰ।
ਨਿਸ਼ਾਨ ਨਗਾਰੇ ਲੈ ਕੇ ਜਦੋਂ ਸਿੰਘ ਲਾਹੌਰ ਦੇ ਆਲੇ ਦੁਆਲੇ ਗੱਜੇ ਨਾ, ਸਤਿ ਸ੍ਰੀ ਅਕਾਲ ਗੁਰਬਹਿਰ ਅਕਾਲ ਅਕਾਲ ਹੀ ਅਕਾਲ ਕਰਦਿਆਂ, ਤੇ ਲਾਹੌਰ ਸ਼ਹਿਰ ਦੇ ਵਿੱਚ ਭਾਜੜਾਂ ਪੈ ਗਈਆਂ, ਸ਼ਹਿਰ ਦੇ ਮੁਸਲਮਾਨ ਪਠਾਨ ਗਿਲਜੇ ਜਿਹੜੇ ਅਬਦਾਲੀ ਦੀਆਂ ਫੌਜਾਂ ਸਨ ਉਹਨਾਂ ਅੰਦਰ ਇੱਕਦਮ ਡਰ ਤੇ ਸਹਿਮ ਪੈਦਾ ਹੋ ਗਿਆ।
ਫਿਰੇ ਸਿੰਘ ਜਬ ਜੈਨੇ ਮਾਰ,
ਇੱਧਰ ਖਾਲਸਾ ਅਜੇ ਤਾਜ਼ਾ ਤਾਜ਼ਾ ਜੈਨੇ ਨੂੰ ਮਾਰ ਕੇ ਗਿਆ ਸੀ, ਸੂਬੇ ਸਰਹੰਦ ਜੈਨ ਖਾਂ ਨੂੰ ਮਾਰਿਆ ਸੀ।
ਦਿਲ ਲਾਹੌਰੀਅਨ ਕੇ ਪਰਿਓ ਪੁੰਚਾਲ,
ਸਿੰਘਾਂ ਨੇ ਜੈਨ ਖਾਂ ਨੂੰ ਮਾਰਿਆ ਸੀ, ਉਧਰ ਲਾਹੌਰੀਆਂ ਦੇ ਅੰਦਰ ਪਹਿਲਾਂ ਹੀ ਇੱਕਦਮ ਪੁੰਚਾਲ ਪੈਦਾ ਹੋ ਗਿਆ। ਉਹ ਪਹਿਲਾਂ ਹੀ ਡਰ ਗਏ ਸੀ ਕਿ ਜਿਹਨਾਂ ਜੈਨੇ ਨੂੰ ਮਾਰ ਦਿੱਤਾ ਸਾਨੂੰ ਕਿੱਥੇ ਬੁਲਾਣਗੇ। ਇਸ ਕਰਕੇ ਲਾਹੌਰ ਵਿੱਚ ਜਿਹੜੇ ਪਠਾਨ ਸਨ ਉਹਨਾਂ ਦੇ ਹਿਰਦੇ ਪਹਿਲਾਂ ਹੀ ਕੰਬ ਰਹੇ ਸੀ।
ਅਬ ਹਮ ਪਰ ਸਭ ਖਾਲਸੋ ਆਵਗ,
ਉਹਨਾਂ ਨੂੰ ਲੱਗ ਗਿਆ ਪਤਾ ਵੀ ਹੁਣ ਖਾਲਸਾ ਲਾਹੌਰ ਵੱਲ ਹੀ ਮੂੰਹ ਕਰੇਗਾ। ਪਹਿਲਾਂ ਹੀ ਉਹਨਾਂ ਨੂੰ ਸੁੱਜ ਗਿਆ ਸੀ ਕਿ ਹੁਣ ਖਾਲਸਾ ਸਾਡੇ ਸਰਹੰਦ ਤੋਂ ਸਾਡੇ ਤੇ ਹਮਲਾ ਕਰੇਗਾ।
ਤਬ ਨਠ ਜਾਨ ਕਾ ਬਲ ਕੋਨ ਪਾਵਗ,
ਹੁਣ ਲਾਹੌਰ ਦੇ ਜਿਹੜੇ ਪਠਾਨ ਸਨ ਉਹਨਾਂ ਆਖਿਆ ਕਿ ਜੇ ਖਾਲਸਾ ਆ ਗਿਆ ਨਾ ਫਿਰ ਆਪਾਂ ਨੂੰ ਨੱਠਣ ਨੂੰ ਥਾਂ ਨਹੀਂ ਲੱਭਣੀ, ਫਿਰ ਨੱਠਣ ਨੂੰ ਜਗ੍ਹਾ ਨਹੀਂ ਲੱਭਣੀ।
ਐਸੀ ਚਿੰਤਾ ਗਿਲਜਨ ਕਰੇ,
ਉਹਨਾਂ ਗਿਲਜਿਆਂ ਦੇ ਅੰਦਰ ਇਹੋ ਜਿਹੀ ਚਿੰਤਾ ਪੈ ਗਈ।
ਨੱਠ ਚਲਨ ਹੁਣ ਚਿਤ ਮੈਂ ਧਰੇ,
ਉਹਨਾਂ ਨੇ ਆਖਿਆ ਵੀ ਖਾਲਸਾ ਆਵੇ ਉਹਦੇ ਤੋਂ ਪਹਿਲਾਂ ਪਹਿਲਾਂ ਨੱਠ ਚਲੀਏ ਕਾਬਲ ਵੱਲ। ਜਿੱਧਰੋਂ ਆਏ ਸੀ ਕਾਬਲ ਦੇ ਸੀ ਨਾ ਇਹ ਸਾਰੇ ਗਿਲਜੇ ਲਾਹੌਰ ਚ ਬੈਠੇ, ਇਹਨਾਂ ਆਖਿਆ ਕਾਬਲ ਨੂੰ ਲੰਘ ਚੱਲੀਏ। ਏਦਾਂ ਚਿੰਤਾ ਕਰਕੇ
ਬਿਨ ਭਾਗੇ ਹਮ ਬਚਤੇ ਨਾਏ, ਕਰੀ ਸਲਾਹ ਸਮਨ ਮਨ ਮਾਏ,
ਇਹਨਾਂ ਆਖਿਆ ਵੀ ਬਿਨਾਂ ਭੱਜਿਆਂ ਆਪਾਂ ਬਚ ਨਹੀਂ ਸਕਦੇ। ਇਸ ਕਰਕੇ ਲਾਹੌਰ ਦੇ ਜਿੰਨੇ ਗਿਲਜੇ ਸਨ ਇਹ ਖਾਲਸੇ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਲਾਹੌਰ ਖਾਲੀ ਕਰਕੇ ਨੱਠ ਗਏ। ਤੋ ਇਸ ਪ੍ਰਕਾਰ ਨਾਲ ਖਾਲਸੇ ਨੇ ਲਾਹੌਰ ਤੇ ਆ ਕਬਜ਼ਾ ਕੀਤਾ।
ਦੋਹੇਰਾ ਗੁਰਬਖਸ਼ ਸਿੰਘ ਨਿਹੰਗ ਕੀ ਸਾਖੀ ਸੁਣੋ ਸੁਜਾਨ,
ਖਾਲਸਾ ਜੀ ਹੁਣ ਇੱਕ ਇਤਿਹਾਸਕ ਸਾਖੀ ਪੰਥ ਦੇ ਮਹਾਨ ਜਰਨੈਲ ਦੀ ਸੁਣੋ। ਇਹ ਸਾਖੀ ਆ ਗੁਰਬਖਸ਼ ਸਿੰਘ ਨਿਹੰਗ ਸਿੰਘ ਦੀ, ਜਥੇਦਾਰ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ, ਜਿਨ੍ਹਾਂ ਦਾ ਪਾਵਨ ਸ਼ਹੀਦੀ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਸੱਚਖੰਡ ਹਰਿਮੰਦਰ ਸਾਹਿਬ ਦੇ ਸਾਹਮਣੇ ਸੁਸ਼ੋਭਿਤ ਬਣਿਆ ਹੋਇਆ ਹੈ। ਜਥੇਦਾਰ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ, ਇਹ ਸ਼ਹੀਦੀ ਵੈਸੇ ਜਿਹੜੀ ਇਹ ਕਥਾ ਪਿੱਛੇ ਹੋ ਗਈ ਹੈ ਇਹਦੇ ਤੋਂ ਪਹਿਲਾਂ ਹੋ ਗਈ ਸੀ, ਪਰ ਪ੍ਰਸੰਗ ਭਾਈ ਰਤਨ ਸਿੰਘ ਜੀ ਨੇ ਬਾਅਦ ਵਿੱਚ ਲਿਖਿਆ। ਇਹ ਉਦੋਂ ਦਾ ਪ੍ਰਸੰਗ ਹੈ ਜਦੋਂ ਅਬਦਾਲੀ ਹਿੰਦੁਸਤਾਨ ਨੇ ਵਿੱਚ ਹਮਲਾ ਕੀਤਾ ਸੀ। ਇਹ ਜਿਹੜੀ ਕਥਾ ਪਿੱਛੇ ਆਪਾਂ ਦੋ ਦਿਨਾਂ ਤਿੰਨਾਂ ਦਿਨਾਂ ਚ ਸਰਵਣ ਕੀਤੀ ਹੈ, ਇਹ ਅਬਦਾਲੀ ਜਦੋਂ ਚਲਾ ਗਿਆ ਕਾਬਲ ਉਸ ਤੋਂ ਬਾਅਦ ਦੀ ਕਥਾ ਹੈ। ਪਰ ਗੁਰਬਖਸ਼ ਸਿੰਘ ਨਿਹੰਗ ਦੀ ਇੱਕ ਸਾਖੀ ਜੋ ਭਾਈ ਰਤਨ ਸਿੰਘ ਜੀ ਨੂੰ ਪ੍ਰਾਪਤ ਹੋਈ, ਸੰਮਤ ਬਿਕਰਮੀ ਦੇ ਮੁਤਾਬਕ ਇਹ 1822 ਸੰਮਤ ਬਿਕਰਮੀ ਦੇ ਵਿੱਚ ਹੋਈ ਹੈ। ਉਹ ਕਥਾ ਲਿਖ ਰਹੇ ਨੇ ਗੁਰਬਖਸ਼ ਸਿੰਘ ਜੀ ਨਿਹੰਗ ਦੀ, ਉਹ ਸੁਣੋ ਜੀ।
ਭਾਈ ਸ਼ਹੀਦੀ ਉਨ ਬਲੀ ਪਲ ਅੰਮ੍ਰਿਤਸਰ ਅਸਥਾਨ,
ਜਥੇਦਾਰ ਭਾਈ ਗੁਰਬਖਸ਼ ਸਿੰਘ ਜੀ ਨਿਹੰਗ ਜਿਵੇਂ ਇਹਨਾਂ ਨੇ ਸ਼ਹੀਦੀ ਪਾਈ ਹੈ, ਜਿਵੇਂ ਇਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਅਸਥਾਨ ਤੇ। ਖਾਲਸਾ ਜੀ ਸ੍ਰੀ ਆਨੰਦਪੁਰ ਸਾਹਿਬ ਸ਼ਹੀਦਾਂ ਦਾ ਅਸਥਾਨ ਹੈ, ਉਸ ਗੁਰੂ ਘਰ ਦਾ ਨਾਮ ਹੈ ਗੁਰਦੁਆਰਾ ਸ਼ਹੀਦੀ ਬਾਗ। ਸ਼ਹੀਦੀ ਬਾਗ ਜੋ ਪਾਵਨ ਅਸਥਾਨ, ਇੱਥੇ ਸਿੰਘਾਂ ਦਾ ਅੰਤਮ ਸੰਸਕਾਰ ਹੁੰਦਾ ਸੀ ਜਦੋਂ ਸਿੰਘ ਸ਼ਹੀਦੀਆਂ ਪਾਉਂਦੇ ਸਨ। ਉਸ ਜਗ੍ਹਾ ਦੇ ਉੱਤੇ ਬਾਬਾ ਗੁਰਬਖਸ਼ ਸਿੰਘ ਜੀ ਜਥੇਦਾਰ ਸਨ। ਪਿੰਡ ਇਹਨਾਂ ਦਾ ਸ੍ਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੀ ਸੀ, ਪਰ ਇੱਥੇ ਜਥੇਦਾਰ ਸਨ ਬਾਬਾ ਗੁਰਬਖਸ਼ ਸਿੰਘ ਜੀ। ਤੋਂ ਇੱਥੋਂ ਬਾਬਾ ਗੁਰਬਖਸ਼ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਗਏ ਹੋਏ ਸਨ, ਉੱਥੇ ਮਹਾਰਾਜ ਜੀ ਦੇ ਸਥਾਨ ਦੀ ਸੇਵਾ ਕਰ ਰਹੇ ਸਨ। ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਿਵੇਂ ਇਹਨਾਂ ਨੇ ਸ਼ਹੀਦੀ ਪਾਈ ਹੈ, ਸੁਣੋ ਖਾਲਸਾ ਜੀ, ਜਥੇਦਾਰ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਕਿਸ ਤਰ੍ਹਾਂ ਦੀ ਬਿਰਤੀ ਦੇ ਮਾਲਕ ਸਨ।
ਜੰਗੇ
ਕਹਿੰਦੇ ਨੇ ਜੁਝਾਰੂ ਸਿੰਘ ਨੂੰ। ਬਾਬਾ ਗੁਰਬਖਸ਼ ਸਿੰਘ ਜੀ ਜੁਝਾਰੂ ਸਿੰਘਾਂ ਵਿੱਚੋਂ ਸਨ, ਸੂਰਵੀਰਤਾ ਬਹਾਦਰ ਤੇ ਯੋਧੇ ਸਨ, ਬੜ ਜੰਗੀ ਜੰਗ ਯੁੱਧ ਨਾਲ ਪਿਆਰ ਕਰਨ ਵਾਲੇ ਜੰਗੀ ਬਿਰਤੀ ਰੱਖਦੇ ਸਨ।
ਨੀਲ ਬਸਤਰ ਰੱਖ ਰਹਿਤ ਚੰਗੇ,
ਨੀਲੇ ਰੰਗ ਦੇ ਬਸਤਰ ਸਰੀਰ ਤੇ ਨੀਲਾ ਚੋਲਾ ਪਾਉਣਾ, ਨਿਹੰਗ ਸਿੰਘਾਂ ਵਾਲਾ ਬਾਣਾ ਨੀਲਾ ਉਹ ਆਪਣੇ ਸਰੀਰ ਤੇ ਧਾਰਨ ਕਰਨਾ, ਨੀਲਾ ਦੁਮਾਲਾ ਸੀਸ ਤੇ ਚੜਾਉਣਾ, ਔਰ ਰਹਿਤ ਸੋ ਚੰਗੀ ਜਿਹੜੀ ਇੱਕ ਸਿੰਘ ਦੀ ਰਹਿਣੀ ਬਹਿਣੀ ਹੁੰਦੀ ਹੈ ਉਸ ਰਹਿਤ ਦੇ ਧਾਰਨੀ ਸਨ ਬਾਬਾ ਗੁਰਬਖਸ਼ ਸਿੰਘ। ਇਹ ਦਮਦਮੀ ਟਕਸਾਲ ਦੇ ਵੀ ਜਥੇਦਾਰ ਰਹੇ ਬਾਬਾ ਗੁਰਬਖਸ਼ ਸਿੰਘ ਜੀ, ਦਮਦਮੀ ਟਕਸਾਲ ਦੇ ਵਿੱਚੋਂ ਵੀ ਇਹ ਜਥੇਦਾਰ ਰਹੇ ਨੇ। ਜਥੇਦਾਰਾਂ ਦੀ ਗਿਣਤੀ ਜਦੋਂ ਕੀਤੀ ਜਾਂਦੀ ਹੈ ਬਾਬਾ ਦੀਪ ਸਿੰਘ ਜੀ ਤੋਂ ਬਾਅਦ ਬਾਬਾ ਗੁਰਬਖਸ਼ ਸਿੰਘ ਜੀ ਨੂੰ ਗਿਣਿਆ ਜਾਂਦਾ ਹੈ। ਤੋ ਨਿਹੰਗਾ ਸਿੰਘਾਂ ਦੇ ਵਿੱਚੋਂ ਸਨ ਤੇ ਰਹਿਤ ਵਿੱਚ ਚੰਗੇ ਸਨ।
ਰਾਤ ਉੱਠੇ ਅਰ ਸੁੱਖਾ ਪੀਵੇ।
ਸਭ ਤੋਂ ਪਹਿਲਾਂ ਜਦੋਂ ਅੰਮ੍ਰਿਤ ਵੇਲੇ ਇੱਕ ਡੇਢ ਵਜੇ ਉੱਠਦੇ ਸੀ ਤੇ ਪਹਿਲਾਂ ਰਗੜਾ ਲਾਣਾ ਸ਼ਰਦਾਈਆਂ ਦਾ ਤੇ ਰਗੜਾ ਲਾ ਕੇ ਸ਼ਰਦਾਈਆਂ ਦਾ ਸ਼ਰਦਾਈ ਛਕਣੀ।
ਓਏ ਰਮਣਿਓ ਮੁਖ ਦਾਤਨ ਕੀਵੇ।
ਫਿਰ ਰਮਣੇ ਜਾਣਾ ਸਰੀਰ ਦੀ ਕਿਰਿਆ ਸੋਧਣੀ ਦਾਤਨ ਕਰਨੀ।
ਸਵਾ ਪੈਰ ਨਿਸ ਕਰੇਸ਼ਨਾ।
ਸਵਾ ਪੈਰ ਰਾਤ ਰਹਿ ਜਾਣੀ ਅੰਮ੍ਰਿਤ ਵੇਲਾ ਉਸ ਵਕਤ ਫਿਰ ਇਹਨਾਂ ਨੇ ਇਸ਼ਨਾਨ ਕਰਨਾ।
ਬਾਣੀ ਪਲੇ ਖਲ ਪਗ ਬਦਾਨ।
ਔਰ ਬਾਣੀ ਪੜ੍ਹਨੀ ਤੇ ਹਰ ਵੇਲੇ ਤਿਆਰ ਬਰ ਤਿਆਰ ਰਹਿਣਾ ਤੇ ਖਲੋ ਕੇ ਸਿਰ ਤੇ ਦਸਤਾਰ ਸਜਾਣੀ।
ਸਰਬ ਲੋਕੀ ਪੂਜਾ ਕਰੇ।
ਸਰਬ ਲੋਹ ਦੀ ਪੂਜਾ ਕਰਦੇ ਪਿਆਰ ਸਰਬ ਲੋਹ ਨਾਲ। ਸੋਨਾ ਭਾਵੇਂ ਮਣਾ ਮੂੰਹ ਕੋਲ ਪਿਆ ਹੋਵੇ ਸੋਨੇ ਨਾਲ ਨੀ ਪਿਆਰ। ਸਰਬ ਲੋਹ ਦਾ ਕੜਾ ਵੀ ਪਿਆ ਹੋਵੇ ਤੇ ਭੱਜ ਕੇ ਚੁੱਕ ਕੇ ਹੱਥ ਚ ਪਾ ਲੈਣਾ। ਕਿਉਂਕਿ ਖਾਲਸਾ ਜੀ ਇੱਕ ਵਿਦਵਾਨ ਨੇ ਬੜਾ ਸੁੰਦਰ ਲਿਖਿਆ, ਕਵੀ ਕੁਲਭੂਖਣ ਨਿਹਾਲ ਸਿੰਘ ਨੇ ਮਹਾਨ ਕੋਸ਼ ਵਿੱਚ ਭਾਈ ਕਾਹਨ ਸਿੰਘ ਨਾਭੇ ਨੇ ਇੱਕ ਬਿੱਤ ਲਿਖਿਆ। ਉਹ ਕਹਿੰਦਾ ਖਾਲਸਾ ਕਿਹੋ ਜਿਹਾ ਹੈ? ਉਹ ਕਹਿੰਦੇ ਸਰਬ ਲੋਹ ਕੇ ਪਿਆਰੇ ਅਰਬ ਖਰਬ ਕੋ ਨਾ ਨੈਕ ਰੀਝੈ। ਕਿ ਜਿਹੜਾ ਖਾਲਸਾ ਹੈ ਉਹ ਸਰਬ ਲੋਹ ਨਾਲ ਪਿਆਰ ਕਰਦਾ, ਉਹਦਾ ਅਰਬਾਂ ਖਰਬਾਂ ਰੁਪਈਆ ਕੋਲ ਰੱਖਦੇ ਉਹ ਖੁਸ਼ ਨਹੀਂ ਹੁੰਦਾ। ਸਰਬ ਲੋਹ ਦੀ ਇੱਕ ਤਲਵਾਰ ਲਿਆ ਕੇ ਭੇਟ ਕਰਦੇ ਐਨ ਖੁਸ਼ੀ ਵਿੱਚ ਆ ਜਾਂਦਾ। ਲਿਆ ਵੀ ਸਿੰਘਾਂ ਕਮਾਲ ਹੀ ਕਰ ਦਿੱਤੀ, ਸ਼ਸਤਰ ਭੇਟ ਕੀਤਾ। ਸਰਬ ਲੋਹ ਨਾਲ ਪਿਆਰ ਕਰਦਾ ਖਾਲਸਾ, ਕਿਸੇ ਹੋਰ ਧਾਤ ਨਾਲ ਨਹੀਂ, ਸਰਬ ਲੋਹ ਦੇ ਨਾਲ। ਜਥੇਦਾਰ ਗੁਰਬਖਸ਼ ਸਿੰਘ ਜੀ ਨਿਹੰਗ ਇਹ ਸਵਾ ਸਰਬ ਲੋਹ ਦੇ ਨਾਲ ਪਿਆਰ ਕਰਦੇ, ਸਰਬ ਲੋਹ ਦੀ ਪੂਜਾ ਕਰਦੇ ਨੇ।
ਨਮਸਕਾਰ ਕਰ ਸ਼ਸਤਰ ਫੜੈ।
ਜਦੋਂ ਕੋਈ ਸ਼ਸਤਰ ਫੜਦੇ ਨੇ ਪਹਿਲਾਂ ਉਹਨੂੰ ਨਮਸਕਾਰ ਕਰਦੇ ਨੇ, ਮੱਥਾ ਟੇਕ ਕੇ ਨਮਸਕਾਰ ਕਰਕੇ ਫਿਰ ਉਹਨੂੰ ਗਾਤਰੇ ਸਜਾਉਂਦੇ ਨੇ।
ਸਰਬ ਲੋਹ ਗਲ ਮਾਲਾ ਪਾਵੇ।
ਗਲ ਵਿੱਚ ਮਾਲਾ ਵੀ ਸਰਬ ਲੋਹ ਦੀ ਪਾਉਣੀ ਹੈ, ਸਰਬ ਲੋਹ ਦੇ ਮਣਕਿਆਂ ਵਾਲੀ ਮਾਲਾ ਉਹ ਗਲ ਚ ਪਾਉਂਦੇ ਨੇ।
ਕੰਗਣ ਸਿਮਰਨ ਲੋਹ ਸੁਆਵੇ।
ਦੇ ਵਿੱਚ ਜਿਹੜਾ ਕੜਾ ਉਹ ਵੀ ਸਰਬ ਲੋਹ ਦਾ, ਫਿਰ ਜਿਹੜਾ ਸਿਮਰਨਾ ਉਹ ਵੀ ਸਰਬ ਲੋਹ ਦਾ ਸਿਮਰਨਾ। ਹੁਣ ਵੀ ਬਾਬਾ ਦੀਪ ਸਿੰਘ ਜੀ ਹੋਣਾ ਦਾ ਸਿਮਰਨਾ ਸਰਬ ਲੋਹ ਦਾ ਪਿਆ ਹੋਇਆ। ਤੋ ਸਰਬ ਲੋਹ ਦਾ ਸਿਮਰਨਾ ਜਿਹੜਾ ਸੀ ਉਹ ਇਹਨਾਂ ਨੇ ਹੱਥ ਵਿੱਚ ਪਾਉਣਾ।
ਲੋਹ ਚੱਕਰ ਲੋਹ ਤੋੜੇ ਧਾਰਾ।
ਲੋਹੇ ਦਾ ਚੱਕਰ ਸਿਰ ਤੇ ਰੱਖਣਾ, ਲੋਹੇ ਦਾ ਹੀ ਚੰਦ ਤੋੜਾ ਮੱਥੇ ਤੇ ਲਾਉਣਾ।
ਸਰਬ ਲੋਹ ਕੀ ਰੱਖਿਆ ਉਚਾਰਾ।
ਜਦੋਂ ਸਰਬ ਲੋਹ ਦੇ ਸ਼ਸਤਰ ਧਾਰਨ ਕਰਨੇ ਤੇ ਕਲਗੀ ਧਰ ਦੀ ਬਾਣੀ, ਸਰਬ ਲੋਹ ਕੀ ਰੱਖਿਆ ਹਮਨੈ, ਸਰਬ ਲੋਹ ਜੀ ਕੀ ਸਦਾ ਰੱਖਿਆ ਹਮਨੈ, ਦਸਵੇਂ ਪਾਤਸ਼ਾਹ ਦੇ ਬਚਨ ਨੇ ਕਲਗੀ ਧਰ ਦੀ ਆਪਣੀ ਕਲਮ ਦੇ ਲਿਖੇ ਹੋਏ। ਆਗੈ ਲਿਖਾਰੀ ਕੇ ਦਸਤਖਤ, ਅਕਾਲ ਉਸਤਤ ਬਾਣੀ ਦਾ ਸਿਰਲੇਖ ਹੈ। ਬਕਾਇਦਾ ਆਪਣੇ ਦਸਤਖਤ ਵੀ ਕੀਤੇ ਪੰਕਤੀਆਂ ਲਿਖ ਕੇ ਕਿ ਆਹ ਮੇਰੀਆਂ ਪੰਕਤੀਆਂ ਨੇ ਬਈ। ਸਰਬ ਲੋਹ ਕੀ ਰੱਖਿਆ ਹਮਨੈ, ਸਰਬ ਕਾਲ ਜੀ ਦੀ ਸਦਾ ਰੱਖਿਆ ਹਮਨੈ, ਸਰਬ ਲੋਹ ਦੇ ਨਾਲ ਪਿਆਰ ਰੱਖਦੇ। ਔਰ ਸਰਬ ਲੋਹ ਦਾ ਇਹ ਸ਼ਬਦ ਜਿਹੜਾ ਇਹ ਜਥੇਦਾਰ ਗੁਰਬਖਸ਼ ਸਿੰਘ ਜੀ ਆਪਣੀ ਰਸਨਾ ਤੋਂ ਪੜ੍ਹਦੇ ਨੇ।
ਦਸਤ ਦਸਤਾਨੇ ਲੋਕ ਮੋਟਨ ਸਿਉਂ ਏਤ।
ਹੱਥਾਂ ਵਿੱਚ ਦਸਤਾਨੇ ਪਾ ਕੇ ਰੱਖਣੇ ਜਿਹੜੇ ਸੰਜੋਹ ਨੁਮਾ, ਉਹ ਵੀ ਲੋਹੇ ਦੇ, ਲੋਹੇ ਦੇ ਹੀ ਦਸਤਾਨੇ ਜੰਗ ਯੁੱਧ ਵਿੱਚ ਲੜਨ ਵਾਸਤੇ ਜਿਹੜੇ ਪਾਏ ਜਾਂਦੇ ਨੇ ਉਹ ਪਾਣੇ। ਮੋਟਾ ਸੋਟਾ ਆਪਣੇ ਕਮਰ ਕੱਸੇ ਵਿੱਚ ਰੱਖਣਾ, ਕਿਉਂਕਿ ਕਈ ਥਾਵਾਂ ਤੇ ਕਿਰਪਾਨ ਕੰਮ ਨਹੀਂ ਕਰਦੀ, ਉੱਥੇ ਸੋਟੇ ਨੇ ਕੰਮ ਕਰਨਾ ਹੁੰਦਾ। ਕਿਉਂਕਿ ਕਿਰਪਾਨ ਤਾਂ ਫਿਰ ਉੱਥੇ ਚਲਾਣੀ ਹੁੰਦੀ ਹੈ ਵੀ ਨਾ ਜਿੱਥੇ ਕੀਰਤਨ ਸੋਹਿਲਾ ਪੜ੍ਹਨਾ ਹੋਵੇ, ਵੀ ਉਹਦਾ ਕੀਰਤਨ ਸੋਹਿਲਾ ਪੜ੍ਹ ਦੇਣਾ, ਉੱਥੇ ਕਿਰਪਾਨ ਚਲਾਣੀ ਪੈਂਦੀ ਹੈ। ਜਿੱਥੇ ਵੇਖਣਾ ਵੀ ਥੋੜਾ ਬਹੁਤਾ ਰਗੜਾ ਹੀ ਲਾਣਾ, ਸਿੱਧਾ ਹੀ ਕਰਨਾ, ਉੱਥੇ ਸਲੋਤਰ ਕੰਮ ਕਰਦਾ। ਸਲੋਤਰ ਨਾਲ ਘੱਟੋ ਘੱਟ ਮਰਦਾ ਨੀ ਨਾ ਆਦਮੀ, ਉਹ ਰਗੜਾ ਹੀ ਲਾਣਾ ਵੀ ਉਹਨੂੰ ਕਹਿੰਦੇ ਨੇ ਸੁੱਕ ਮਾਂਜ ਕਰਨੀ। ਨਿਹੰਗਾ ਸਿੰਘਾਂ ਦੇ ਬੋਲਿਆਂ ਵਿੱਚ ਉਹ ਸੁੱਕ ਮਾਂਜ ਕਰਨ ਵਾਸਤੇ ਸਲੋਤਰ ਸਿੰਘ ਆਪਣੇ ਗਾਤਰੇ ਚ ਰੱਖਦੇ ਬਾਬਾ ਗੁਰਬਖਸ਼ ਸਿੰਘ ਜੀ। ਹਾਂਜੀ,
ਸਰਬ ਲੋਹ ਕੀ ਰੱਖਿਆ ਉਚਾਰੈ, ਸਵਾ ਗਜ ਕੋ ਕਛ ਪੈਰੈ ਸੇਤ।
ਵੱਡਾ ਕਛਹਿਰਾ ਗੋਡਿਆਂ ਤੱਕ ਲੰਮਾ, ਸਿੰਘ ਦਾ ਜਿਹੜਾ ਕਛਹਿਰਾ ਹੋਣਾ ਚਾਹੀਦਾ, ਗੋਡੇ ਦੀ ਚੱਪਣੀ ਜਿਹੜੀ ਆ ਉਹ ਟੱਕੀ ਹੋਣੀ ਚਾਹੀਦੀ ਹੈ। ਆਮ ਕਰਕੇ ਕਈ ਸਿੰਘਾਂ ਨੇ ਕਛਹਿਰੇ ਪਾਏ ਹੁੰਦੇ ਨੇ, ਉਹ ਕਛਹਿਰੇ ਤਕਰੀਬਨ ਸਾਰੀਆਂ ਲੱਤਾਂ ਨਜ਼ਰ ਆਉਂਦੀਆਂ ਹੁੰਦੀਆਂ ਨੇ। ਇਹ ਰਵਾਇਤ ਨਹੀਂ, ਇਹ ਮਰਿਆਦਾ ਨਹੀਂ ਹੈ। ਕਛਹਿਰਾ ਜਿਹੜਾ ਹੈ ਉਹ ਸਿੰਘ ਦਾ ਗੋਡਿਆਂ ਤੱਕ ਹੋਵੇ। ਤੋ ਇਸ ਪ੍ਰਕਾਰ ਦੇ ਨਾਲ ਜਥੇਦਾਰ ਗੁਰਬਖਸ਼ ਸਿੰਘ ਜੀ ਸਵਾ ਗਜ ਦਾ ਕਛਹਿਰਾ ਜਿਹੜਾ ਹੈ ਉਹਨਾਂ ਸਮਿਆਂ 'ਚ ਗਜ ਵੀ ਲੰਮਾ ਹੁੰਦਾ, ਸਵਾ ਗਜ ਦਾ ਕਛਹਿਰਾ ਜਿਹੜਾ ਉਹ ਆਪਣੇ ਤੇੜ ਚਿੱਟੇ ਰੰਗ ਦਾ ਧਾਰਨ ਕਰਦੇ ਨੇ।
ਦਸ ਦਸਤਾਨੇ ਲੱਗ ਸੋਟਨ ਸਿਉ ਹੇਤ,
ਲੋਹੇ ਦੇ ਦਸਤਾਨੇ ਪਾ ਕੇ ਰੱਖਦੇ ਹਨ।
ਸੰਜੋਏ ਲੋਕੀ ਪੈਰ ਸੋ ਅੰਗ,
ਫਿਰ ਖਾਲਸਾ ਜੀ ਲੋਹੇ ਦੀ ਸੰਜੋ ਆਪਣੇ ਸਰੀਰ ਦੇ ਉੱਤੇ ਪਾ ਕੇ ਰੱਖਦੇ, ਤਿਆਰ ਬਰ ਤਿਆਰ ਰਹਿੰਦੇ ਨੇ।
ਇਮ ਲਾਏ ਦੀਵਾਨ ਨਿਤ ਬਹਿ ਨਿਹੰਗ,
ਇੱਦਾਂ ਨਿਤ ਦੀਵਾਨ ਲਾਉਂਦੇ ਅਕਾਲ ਤਖ਼ਤ ਸਾਹਿਬ ਤੇ ਬਾਬਾ ਗੁਰਬਖਸ਼ ਸਿੰਘ ਜੀ, ਔਰ ਇੱਦਾਂ ਸੱਜ ਧੱਜ ਕੇ ਇਸੇ ਤਰ੍ਹਾਂ ਤਿਆਰ ਬਰ ਤਿਆਰ ਹੋ ਕੇ, ਸਵਾ ਮਣ ਤਾਂ ਲੋਹਾ ਹੀ ਸਰੀਰ ਤੇ ਪਾਇਆ ਹੁੰਦਾ ਸੀ, ਸਿਰ ਤੇ ਲੋਹੇ ਦਾ ਚੱਕਰ ਤੋੜਾ, ਗਾਤਰੇ ਲੋਹੇ ਦੀਆਂ ਸ਼੍ਰੀ ਸਾਹਿਬਾਂ, ਹੱਥਾਂ ਵਿੱਚ ਕੜੇ ਲੋਹੇ ਦੇ ਸਿਮਰ ਨੇ, ਗਲ ਵਿੱਚ ਮਾਲਾ ਲੋਹੇ ਦੀ, ਸੰਜੋਹ ਲੋਹੇ ਦੀ, ਹੱਥਾਂ ਵਿੱਚ ਦਸਤਾਨੇ ਲੋਹੇ ਦੇ, ਲੋਹੇ ਨਾਲ ਹੀ ਮੜੇ ਹੋਏ ਲੋਹ ਪੁਰਸ਼ ਬਣ ਕੇ ਬੈਠ ਜਾਂਦੇ ਹਨ।
ਨਿਹੰਗ ਕਾਵੈ ਸੋ ਪੁਰਸ਼ ਦੁੱਖ ਸੁੱਖ ਮਨੇ ਨਾ ਅੰਗ।
ਖਾਲਸਾ ਜੀ ਨਿਹੰਗ ਦੀ ਪਰਿਭਾਸ਼ਾ ਦੱਸਦੇ ਨੇ ਵੀ ਕਿੱਦਾਂ ਦਾ ਨਿਹੰਗ ਸਿੰਘ ਹੁੰਦਾ, ਇੱਕ ਨਿਹੰਗ ਸਿੰਘ ਕਿਸ ਤਰ੍ਹਾਂ ਦਾ ਹੁੰਦਾ। ਕਹਿੰਦੇ ਨਿਹੰਗ ਕਹਾਵੈ ਸੋ ਪੁਰਸ਼, ਭਾਈ ਰਤਨ ਸਿੰਘ ਜੀ ਕਹਿੰਦੇ ਨਿਹੰਗ ਉਹ ਕਹਾਉਂਦਾ, ਉਹ ਪੁਰਸ਼ ਨਿਹੰਗ ਹੈ ਜਿਹੜਾ ਦੁੱਖ ਤੇ ਸੁੱਖ ਦੋਨਾਂ ਨੂੰ ਆਪਣੇ ਤਨ ਤੇ ਨਾ ਮੰਨੇ, ਦੁੱਖ ਸੁੱਖ ਮੰਨੇ ਨਾ ਅੰਗ, ਦੁੱਖ ਦੇ ਆਇਆ ਦੁਖੀ ਨਾ ਹੋਵੇ ਤੇ ਸੁੱਖ ਦੇ ਆਇਆ ਮਨ ਚ ਖੁਸ਼ੀ ਨਾ ਹੋਵੇ, ਇੱਕੋ ਜਿਹੀ ਬਿਰਤੀ ਰੱਖਣੀ ਦੁੱਖ ਤੇ ਸੁੱਖ ਵਿੱਚ, ਉਹਨੂੰ ਨਿਹੰਗ ਕਹਿੰਦੇ ਹਨ। ਔਰ ਏਦਾਂ ਦੇ ਨਿਹੰਗ ਸਿੰਘ ਸਨ ਬਾਬਾ ਗੁਰਬਖਸ਼ ਸਿੰਘ ਜੀ।
ਜਿਮ ਦੁੱਖ ਸੁੱਖ ਦੇਹੀ ਨਾ ਮੰਨੇ ਉਸ ਕਹਿ ਵਿਦੇਹੀ ਚੰਗ,
ਜਿਵੇਂ ਉਹ ਦੁੱਖ ਤੇ ਸੁੱਖ ਨੂੰ ਆਪਣੇ ਤਨ ਤੇ ਨਹੀਂ ਮੰਨਦੇ ਉਹਨੂੰ ਕਹਿ ਵਿਦੇਹੀ ਚੰਗ, ਵਿਦੇਹੀ ਕਹਿੰਦੇ ਨੇ, ਵਿਦੇਹੀ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ ਹਨ।
ਜਤੀਓ ਜਪ ਤਪੇ ਦਾਤਾ ਪੂਰਾ ਸੂਰ,
ਇਸੇ ਕਰਕੇ ਤਾਂ ਅਕਾਲ ਤਖ਼ਤ ਸਾਹਿਬ ਦੇ ਨਾਲ ਪਿਛਲੇ ਪਾਸੇ ਇਹਨਾਂ ਦਾ ਸਥਾਨ ਹੈ ਸ਼ਹੀਦੀ। ਹਾਲਾਂਕਿ ਸ਼ਹੀਦੀਆਂ ਤਾਂ ਹੋਰ ਵੀ ਸਿੰਘਾਂ ਦੀਆਂ ਹੋਈਆਂ, ਪਰ ਇਹਨਾਂ ਦਾ ਸਥਾਨ ਪੰਥ ਨੇ ਇਸੇ ਕਰਕੇ ਬਣਾਇਆ ਕਿਉਂਕਿ ਇਹ ਮਹਾਨ ਜਰਨੈਲ ਸਨ। ਇੱਕ ਪੂਰਨ ਨਿਹੰਗ ਸਿੰਘ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਉਦਾਂ ਦਾ ਜੀਵਨ ਸੀ, ਹਠੀ ਸਨ, ਜਤੀ ਸਨ, ਜਪ ਤੇ ਤਪ ਦੇ ਧਾਰਨੀ ਸਨ, ਦਾਤਾ ਪੂਰਾ ਸੂਰ, ਦਾਤੇ ਵੀ ਸਨ ਔਰ ਪੂਰਨ ਸੂਰਮੇ ਸਨ।
ਆਵੇ ਪਾਸ ਸਰਦਾਰ ਤਿਸ ਬੋ ਰਹਿ ਆਪ ਮਗਰੂ,
ਸਤਨਾਮ ਸ੍ਰੀ। ਇਹ ਹੈ ਇੱਕ ਨਿਹੰਗ ਸਿੰਘ ਦੀ ਜਥੇਦਾਰ ਦੀ ਬਿਰਤੀ। ਕਹਿੰਦੇ ਏਦਾਂ ਦੀ ਬਿਰਤੀ ਸੀ ਬਾਬਾ ਗੁਰਬਖਸ਼ ਸਿੰਘ ਜੀ ਦੀ, ਵੱਡੇ ਵੱਡੇ ਸਰਦਾਰ ਖੱਬੀ ਖਾਂ ਆਉਂਦੇ ਸੀ ਪਰ ਉਹ ਆਪਣੇ ਆਨੰਦ ਚ ਬੈਠਾ, ਇਹ ਨੀ ਵੀ ਕੋਈ ਆ ਗਿਆ ਤੇ ਉੱਠ ਕੇ ਉਹਨੂੰ ਮਿਲਣਾ, ਹੱਥ ਜੋੜ ਕੇ ਜੀ ਆਓ, ਕੋਈ ਜਰਨੈਲ ਆ ਗਿਆ, ਕਿਸੇ ਨਗਰ ਦਾ ਕੋਈ ਚੌਧਰੀ ਪੰਚ ਆ ਗਿਆ, ਕੋਈ ਰਾਜਾ ਆ ਗਿਆ, ਬਾਦਸ਼ਾਹ ਆ ਗਿਆ, ਕੋਲ ਖਲੋਤੇ ਰਹਿੰਦੇ ਨੇ, ਬਾਬਾ ਗੁਰਬਖਸ਼ ਸਿੰਘ ਜੀ ਆਪਣੇ ਆਨੰਦ ਚ ਮਗਰੂਰ ਰਹਿੰਦੇ ਨੇ, ਉਹ ਆਪਣੇ ਆਨੰਦ ਵਿੱਚ ਰਹਿੰਦੇ ਨੇ। ਏਦਾਂ ਦੀ ਜਥੇਦਾਰੀ ਸੀ ਇਹਨਾਂ ਦੇ ਪਾਸ ਕਿ ਉਹ ਆਪਣੇ ਆਨੰਦ ਵਿੱਚ ਰਹਿੰਦੇ, ਜਿਸ ਪ੍ਰਕਾਰ ਨਾਲ ਬੜੀ ਬਹਾਦਰੀ ਨਾਲ 30 ਸਿੰਘ ਸੀ ਕੇਵਲ ਇਹਨਾਂ ਦੇ ਨਾਲ, 30 ਸਿੰਘਾਂ ਦੇ ਸਮੇਤ ਬਾਬਾ ਗੁਰਬਖਸ਼ ਸਿੰਘ ਜੀ ਅਬਦਾਲੀ ਦੀਆਂ 30,000 ਫੌਜਾਂ ਦਾ ਮੂੰਹ ਮੋੜ ਕੇ ਸ਼ਹੀਦੀ ਪ੍ਰਾਪਤ ਕਰ ਗਏ। ਉਹ ਮਹਾਨ ਕਥਾ ਇਤਿਹਾਸ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।